ਵਿੱਚ ਆ ਜਾਏ। ਜਦੋਂ ਪਹਿਲਾ ਸਟੈਪ ਭੁੱਲਣਾ ਸ਼ੁਰੂ ਹੋਵੇਗਾ, ਨੇਮ ਚ ਕੁਤਾਈ ਹੋ ਜਾਏਗੀ, ਸਿਮਰਨ ਚ ਕੁਤਾਈ ਹੋ ਜਾਏਗੀ, ਅੰਦਰ ਮਨ ਆਪੇ ਸਵਾਲ ਬਣਾ ਬਣਾ ਕੇ ਆਪੇ ਉੱਤਰ ਦੇਈ ਜਾਏਗਾ, ਫਲਾਣਾ ਵੀ ਤਾਂ ਨਹੀਂ ਕਰਦਾ, ਇੰਨੇ ਪਦਾਰਥ ਉਹਦੇ ਕੋਲ ਵੀ ਨੇ। ਲੋਕਾਂ ਦੀਆਂ ਉਦਾਹਰਨਾਂ ਲੈ ਕੇ, ਟੁੱਟਿਆਂ ਦੀਆਂ ਉਦਾਹਰਨਾਂ ਲੈ ਕੇ ਬੰਦਾ ਆਪਣੇ ਮਨ ਨੂੰ ਸਮਝਾਈ ਜਾਂਦਾ, ਕਿਉਂਕਿ ਜਿਹੜਾ ਬੰਦਾ ਟੁੱਟ ਹੀ ਗਿਆ ਹੈ। ਅਸੀਂ ਦੇਖਦੇ ਹਾਂ ਕਈ ਵਾਰੀ, ਅਸੀਂ ਕਹਿੰਦੇ ਹਾਂ ਫਲਾਣਾ ਕਿਹੜਾ ਕਦੀ ਬਾਣੀ ਪੜ੍ਹਦਾ, ਫਲਾਣੇ ਤਾਂ ਕਦੀ ਗੁਰਦੁਆਰੇ ਵੀ ਨਹੀਂ ਗਿਆ। ਸੱਚ ਇਹ ਵੀ ਅੰਦਰ ਦਾ ਜਦੋਂ ਭੁਲੇਵਾ ਪੈਂਦਾ, ਭੁੱਲਦਾ ਬੰਦਾ, ਉਦੋਂ ਹਮੇਸ਼ਾ ਅੱਖਾਂ ਸਾਹਮਣੇ ਉਹ ਆ ਜਾਂਦੇ ਨੇ ਜਿਨ੍ਹਾਂ ਨੇ ਕਦੀ ਪਰਮਾਤਮਾ ਨੂੰ ਯਾਦ ਵੀ ਨਹੀਂ ਕੀਤਾ। ਪਹਿਲਾ ਸ਼ਬਦ ਹੈ ਭੁੱਲਾ। ਜਦੋਂ ਉਹ ਭੁੱਲਣਾ ਸ਼ੁਰੂ ਹੁੰਦਾ ਤੇ ਫਿਰ ਮਹਾਰਾਜ ਜੀ ਨੇ ਇੱਕ ਬਚਨ ਕੀਤਾ ਹੈ ਕਿ ਵਿਸਰਿਆ, ਕੱਲ ਅਸੀਂ ਪੜ੍ਹਿਆ ਸੀ, ਵਿਸਰੇ ਦਾ ਅਰਥ ਹੈ ਕਿ ਜਿਹੜਾ ਸਿਮਰਨ ਅੰਦਰ ਚੱਲ ਰਿਹਾ ਸੀ ਜਦੋਂ ਭੁੱਲੇ, ਜਿਹੜਾ ਸਿਮਰਨ ਅੰਦਰ ਚੱਲ ਰਿਹਾ ਸੀ, ਸਿਮਰਨ ਦੀ ਰੋਂ ਚੱਲ ਰਹੀ ਸੀ, ਸੱਚ ਇਹ ਵੇ ਕਿ ਉਹਦੇ ਅੰਦਰ ਇੱਕੋ ਦਮ ਰੁਕਾਵਟ ਆ ਗਈ। ਉਹ ਚੱਲਦੀ ਹੋਈ ਧਾਰਾ ਜਿਹੜੀ ਹੈ ਇੱਕੋ ਦਮ ਰੁਕ ਜਾਂਦੀ ਹੈ, ਉਹ ਹੋ ਗਿਆ ਵਿਸਰੇ। ਹੁਣ ਜਦੋਂ ਵਿਸਰ ਗਿਆ ਤੇ ਚਿੱਤ ਦੇ ਵਿੱਚ ਫੁਰਨੇ ਕਿਹੜੇ ਰਹਿਣੇ ਨੇ? ਚਿੱਤ ਵਿੱਚ ਫੁਰਨੇ, ਸੁਰਤ ਵਿੱਚ ਫੁਰਨੇ, ਪਦਾਰਥਕ ਹੀ ਚੱਲਣਗੇ। ਫਿਰ ਬੰਦਾ ਬਹੁਤ ਦੇਰ ਹੋ ਜਾਂਦੀ ਹੈ ਯਤਨ ਕਰਦਾ ਹੈ ਫਿਰ ਮਨ ਟਿਕਾਉਣ ਦੇ ਲਈ, ਫਿਰ ਚਿੱਤ ਵਿੱਚ ਉਸ ਪਰਮਾਤਮਾ ਦਾ ਨਾਮ ਆਉਂਦਾ ਹੀ ਨਹੀਂ। ਮਹਾਰਾਜ ਨੇ ਤਿੰਨ ਸ਼ਬਦ ਕਹਿ ਭੁੱਲਾ, ਵਿਸਰੈ, ਚਿੱਤ ਨਾ ਆਵੇ ਨਾਉ। ਪਰ ਇੱਥੇ ਨਾਲ ਸ਼ਬਦ ਆ ਮਤ, ਇਹ ਵੀ ਥੋੜਾ ਜਿਹਾ ਆਪਾਂ ਅਰਥ ਕਰ ਜਾਈਏ। ਇੱਥੇ ਮਤ ਦਾ ਅਰਥ ਸਿਧਾਂਤ ਨਹੀਂ, ਹਾਲਾਂ ਅਸੀਂ ਮਤ ਮਤਾਂਤਰ ਇੱਕ ਸ਼ਬਦ ਵਰਤਨੇ ਜਿਹਨੂੰ ਅਸੀਂ ਸਿਧਾਂਤ ਕਹਿੰਦੇ ਆ, ਫਿਲੋਸਫੀ ਕਹਿੰਦੇ ਆ, ਦਾ ਦਰਸ਼ਨ ਸ਼ਬਦ ਵਰਤੇ ਜਾਂਦੇ ਆ। ਇੱਥੇ ਮਤ ਦਾ ਅਰਥ ਹੈ ਮਤਾਂ, ਮਤਾਂ ਦਾ ਅਰਥ ਹੈ ਕਿਤੇ, ਇਹਦਾ ਭਾਵ ਮਤਾਂ, ਇਹਦਾ ਭਾਵ ਕਿ ਇਹ ਕੁਝ ਲੈ ਕੇ ਕਿਤੇ ਮੇਰੇ ਨਾਲ ਆ ਨਾ ਵਾਪਰ ਜਾਏ। ਮਤ ਦਾ ਅਰਥ ਇੱਥੇ ਨਾ ਤਾਂ ਮਤ ਵਿੱਚ ਰਤਨ ਜਵਾਹਰ ਮਾਨਕ ਹੈ, ਨਾ ਇਹ ਵੇ ਬੇਦ ਕਿਤੇਬ ਕਹੋ ਮਤ ਝੂਠੇ। ਇੱਥੇ ਮਤ ਦਾ ਅਰਥ ਹੈ ਮਤਾਂ, ਨਾ ਵਾਚਕ ਹੈ ਕਿਤੇ, ਮਤਾਂ ਮੈਂ ਇਹਨਾਂ ਨੂੰ ਦੇਖ ਕੇ ਪਰਮਾਤਮਾ ਤੈਨੂੰ ਨਾ ਭੁੱਲ ਜਾਵਾਂ। ਹੁਣ ਅਗਲਾ ਸਵਾਲ ਹੈ, ਜੇ ਅਸੀਂ ਦੋ ਪਦਿਆਂ ਦੀ ਵਿਚਾਰ ਕਰਨੀ ਹੈ, ਇਸ ਵਿੱਚ ਪਦਾਰਥਕ ਭੁੱਖ ਵੀ ਹੈ ਤੇ ਜਿਸਮਾਨੀ ਭੁੱਖ ਦਾ ਜ਼ਿਕਰ ਵੀ ਮਹਾਰਾਜ ਜੀ ਨੇ ਕੀਤਾ ਹੈ ਦੋਨਾਂ ਪਦਿਆਂ ਵਿੱਚ। ਇੱਕ ਜਿਹੜੀ ਤੁੱਕ ਵਾਰ ਵਾਰ ਆਉਣੀ ਹੈ, ਅਸੀਂ ਉਸ ਦੀ ਵਿਚਾਰ ਕਰ ਚੁੱਕੇ ਹਾਂ। ਪਹਿਲਾ ਬਚਨ ਹੈ ਮਹਾਰਾਜ ਜੀ ਨੇ ਕੀਤਾ ਘਰ ਦੇ ਬਾਰੇ। ਹਰ ਇਨਸਾਨ ਜਿਹੜਾ ਉਹਨੂੰ ਰਹਿਣ ਵਾਸਤੇ ਵਸੇਬਾ ਚਾਹੀਦਾ ਹੈ, ਘਰ ਚਾਹੀਦਾ ਹੈ। ਤੇ ਸਾਡੇ ਲੋਕ ਇਹ ਆਮ ਤੌਰ ਤੇ ਤਿੰਨ ਗੱਲਾਂ ਕਹਿੰਦੇ ਹੁੰਦੇ ਆ ਕਿ ਤਨ ਢੱਕਣ ਨੂੰ ਵਸਤਰ ਚਾਹੀਦਾ ਹੈ, ਸਰੀਰ ਨੂੰ ਚਲਾਉਣ ਲਈ ਅੰਨ ਚਾਹੀਦਾ ਹੈ, ਤੇ ਜ਼ਿੰਦਗੀ ਦੇ ਦਿਨ ਕੱਢਣ ਵਾਸਤੇ, ਸਿਰ ਢੱਕਣ ਵਾਸਤੇ ਕੋਈ ਮਕਾਨ ਚਾਹੀਦਾ ਹੈ। ਜਿਹਨੂੰ ਸ਼ਬਦ ਵਰਤੋ ਵੀ ਇੱਕ ਸ਼ਬਦ ਵਰਤਦੇ ਸਨ ਸਾਡੇ ਬਜ਼ੁਰਗ, ਹੁਣ ਉਹ ਨਹੀਂ ਵਰਤਿੰਦਾ, ਕੁੱਲੀ, ਜੁੱਲੀ ਤੇ ਗੁੱਲੀ। ਹੁਣ ਆ ਗੁੱਲੀ ਸ਼ਬਦ ਨੀ, ਮੈਂ ਬਜ਼ੁਰਗ ਮਾਈਆਂ ਨੂੰ ਪਤਾ ਹੋਣਾ, ਗੁੱਲੀ ਜਿਹੜੀ ਉਹ ਵੱਡੀ ਰੋਟੀ ਨਹੀਂ ਸੀ ਹੁੰਦੀ। ਜਦੋਂ ਨਿਆਣਾ ਕਿਤੇ ਉਹਨੂੰ ਲਾਡ ਕਰਨਾ ਤੇ ਛੋਟਾ ਜਿਹਾ ਥੋੜਾ ਜਿਹਾ ਆਟਾ ਲੈ ਕੇ ਨਾ ਛੋਟੀ ਜਿਹੀ ਰੋਟੀ ਬਣਾਉਣੀ, ਉਹ ਕਹਿੰਦੇ ਸਨ ਲੈ ਤੇਰੇ ਲਈ ਗੁੱਲੀ ਬਣਾ ਦਿੱਤੀ। ਇੱਕ ਗੁੱਲੀ ਹੁੰਦੀ ਸੀ ਖੇਡਣ ਵਾਲੀ, ਗੁੱਲੀ ਡੰਡਾ, ਇਹ ਗੁੱਲੀ ਹੋਰ ਸ਼ਬਦ ਹੈ। ਉਹ ਛੋਟੀ ਜਿਹੀ ਰੋਟੀ ਬੱਚੇ ਵਾਸਤੇ ਪਕਾਉਣੀ, ਕਹਿੰਦੇ ਸਨ ਇਹ ਗੁੱਲੀ। ਤੇ ਜੁੱਲੀ ਦਾ ਲਫ਼ਜ਼ ਹੀ ਅਰਥ ਆਪ ਜਾਣਦੇ ਹੋ, ਜੁੱਲੀ ਦਾ ਅਰਥ ਹੈ ਬਿਸਤਰਾ, ਜੁੱਲਾ ਜਿਹਨੂੰ ਕਹਿੰਦੇ, ਤੇ ਕੁੱਲੀ ਦਾ ਅਰਥ ਹੈ ਘਰ, ਰਹਿਣ ਵਾਸਤੇ ਘਰ ਚਾਹੀਦਾ ਹੈ। ਜਦੋਂ ਬਾਬਾ ਜੀ ਦਾ ਇਹ ਸ਼ਬਦ ਸਾਹਮਣੇ ਆਇਆ ਜੀ, ਇਸ ਵਿੱਚ ਗੁਰਦੇਵ ਨੇ ਘਰ ਵਿੱਚ ਲੱਗੇ ਹੋਏ ਉਸ ਮਟੀਰੀਅਲ ਦਾ ਜ਼ਿਕਰ ਕੀਤਾ ਜਿਹੜਾ ਬੇਸ਼ਕੀਮਤੀ ਹੈ, ਜਿਹਦੀ ਕੀਮਤ ਨਹੀਂ ਪਾਈ ਜਾ ਸਕਦੀ। ਇਹਦਾ ਮਤਲਬ ਗੁਰੂ ਸਾਹਿਬ ਇੱਕ ਤਾਂ ਗੱਲ ਸਪਸ਼ਟ ਕਰ ਰਹੇ ਆ ਕਿ ਜੇ ਕਿਰਤਕਾਰ ਕਰਦਿਆਂ ਪਰਮਾਤਮਾ ਤੈਨੂੰ ਇੰਨਾ ਕੁਝ ਵੀ ਦੇ ਦੇਵੇ, ਇੱਥੇ ਇਹ ਬਿਲਕੁਲ ਨਹੀਂ ਕਿਹਾ ਵੀ ਇਹ ਦੇਵੇ ਨਾ। ਤੁਸੀਂ ਦੇਖੋ ਸ਼ਬਦ ਅਸੀਂ ਪੜਾਂਗੇ, ਮੋਤੀ ਤਾਂ ਮੰਦਰ ਊਸਰ ਹੈ, ਰਤਨੀ ਤਾਂ ਹੋ ਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ। ਇਸ ਘਰ ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ। ਮਹਾਰਾਜ ਜੀ ਨੇ ਮਹੱਲਾਂ ਦਾ ਜ਼ਿਕਰ ਵੀ ਕੀਤਾ ਹੈ ਤੇ ਗੁਰੂ ਗ੍ਰੰਥ ਸਾਹਿਬ ਨੇ ਝੌਂਪੜੀਆਂ ਦਾ ਜ਼ਿਕਰ ਵੀ ਕੀਤਾ ਹੈ। ਜੇ ਮੰਨ ਲਓ ਕਿਸੇ ਨੂੰ ਪਰਮਾਤਮਾ ਨੇ ਸਮਰੱਥਾ ਦਿੱਤੀ ਉਹਨੂੰ ਸੋਹਣਾ ਮਹੱਲ ਦੇ ਦਿੱਤਾ, ਵੱਡਾ ਘਰ ਦੇ ਦਿੱਤਾ, ਉਹਨੂੰ ਜ਼ਮੀਨ ਦੇ ਦਿੱਤੀ, ਕਾਰੋਬਾਰ ਦੇ ਦਿੱਤਾ, ਬਿਜ਼ਨਸ ਦੇ ਦਿੱਤਾ, ਇਹ ਸ਼ਬਦ ਕਹਿਣ ਲੱਗ ਪੈਣਾ ਕਿ ਇਹ ਬੰਦਾ ਤਾਂ ਜੀ ਇਹ ਮਾਇਆ ਚ ਗਰਸਿਆ ਗਿਆ, ਮਾਇਆ ਚ ਠੱਗਿਆ ਗਿਆ। ਮੈਂ ਕਈ ਵਾਰੀ ਸੋਚਣਾ, ਭਾਈ ਮਨਸੁਖ ਦੇ ਜਹਾਜ਼ ਚੱਲਦੇ ਸਨ ਲਾਹੌਰ ਦਾ ਰਹਿਣ ਵਾਲਾ, ਕਿ ਉਹ ਮਾਇਆ ਚ ਗਰਸਿਆ ਸੀ? ਭਾਈ ਮੱਖਣ ਸ਼ਾਹ ਦੇ ਜਹਾਜ਼ ਚੱਲਦੇ ਸਨ ਤੇ 500 ਦੇ ਕਰੀਬ ਕਹੇ ਜਾਂਦੇ ਨੇ ਸੈਂਕੜੇ ਫੌਜੀ ਉਹਦੇ ਨਾਲ ਰਹਿੰਦੇ ਸਨ, ਕਿ ਉਹ ਮਾਇਆ ਚ ਗਰਸਿਆ ਸੀ? ਰਾਵਦਾ ਸ਼ਿਵ ਨਾਂ ਵਰਗਾ ਰਜਵਾੜਾ ਜਿਹਨੂੰ ਗੁਰੂ ਨੇ ਸ਼ਬਦ ਦੀ ਦਾਤ ਦਿੱਤੀ, ਉਹਨੇ ਰਾਜ ਤਿਆਗ ਥੋੜਾ ਦਿੱਤਾ। ਇਹੀ ਕਾਰਨ ਕਿ ਗੁਰੂ ਜੋਗ ਮਤ ਜਿਹੜਾ ਹੈ ਉਹਨੇ ਰਾਜ ਕਰਨ ਵਾਲਿਆਂ ਨੂੰ ਰਾਜ ਛਡਾ ਕੇ ਭਿਖਾਰੀ ਬਣਾ ਦਿੱਤਾ। ਗੁਰੂ ਨਾਨਕ ਸਾਹਿਬ ਨੇ ਕਿਹਾ, ਰਾਜ ਮਤ ਛੱਡੋ, ਸੰਸਾਰ ਮਤ ਛੱਡੋ, ਸੰਸਾਰ ਵਿੱਚ ਰਹਿੰਦੇ ਹੋਏ ਵਿਕਾਰਾਂ ਨੂੰ ਛੱਡ ਦਿਓ, ਸੰਸਾਰ ਨਾ ਛੱਡੋ, ਵਿਕਾਰ ਛੱਡੋ। ਪਹਿਲਾਂ ਤਾਂ ਇਸ ਗੱਲ ਨੂੰ ਸਪਸ਼ਟ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ। ਕੋਈ ਬੰਦਾ ਦੇਖੋ ਬਿਜ਼ਨਸ ਕਰ ਰਿਹਾ, ਪਰਮਾਤਮਾ ਨੇ ਬਖਸ਼ਿਸ਼ ਕੀਤੀ, ਉਂਝ ਚ ਕੋਈ ਸ਼ੱਕ ਨਹੀਂ, ਕਈ ਵਾਰੀ ਮਾੜਾ ਪੈਸਾ ਆਇਆ ਚੰਗਿਆਂ ਨੂੰ ਵੀ ਨਾਲ ਘਰੋਂ ਲੈ ਕੇ ਚਲਾ ਜਾਂਦਾ ਹੈ, ਇਹ ਵਾਪਰਦਾ ਹੈ। ਪਰਾਇਆ ਹੱਕ ਜਿਹੜਾ ਉਹ ਬਹੁਤ ਜ਼ਿਆਦਾ ਇਹੋ ਜਿਹਾ ਅਸਰ ਕਰ ਜਾਂਦਾ। ਥੋੜਾ ਜਿਹਾ ਇਸ ਗੱਲ ਨੂੰ ਸਮਝੀਓ, ਉਸ ਬੇਨਤੀ ਨੂੰ, ਕਿ ਅਸੀਂ ਸੰਸਾਰ ਵਿੱਚ ਰਹਿੰਦੇ। ਗੁਰੂ ਨਾਨਕ ਸਾਹਿਬ ਦੀ ਬਾਣੀ ਚ ਇੱਕ ਬਚਨ ਆਉਂਦਾ ਹੈ, ਤੇ ਮੈਂ ਇਹ ਗੱਲ ਬਿਲਕੁਲ ਇਉਂ ਕਹਿ ਲਓ ਵੀ ਹੰਕਾਰ ਵਾਲੀ ਨਿਮਰਤਾ ਲਈ ਨਹੀਂ, ਵੀ ਸੰਗਤ ਕਹਿ ਬੜੀ ਨਿਮਰਤਾ ਚ ਗੱਲ ਕਹੀ, ਤੁਸੀਂ ਸਾਡੇ ਨਾਲੋਂ ਕਈ ਗੁਣਾ ਚੰਗੇ ਹੋ, ਤੁਸੀਂ ਸਾਰਾ ਦਿਨ ਹੱਡ ਭੰਨਵੀਂ ਮਿਹਨਤ ਕਰਕੇ ਕਿਰਤ ਕਰਕੇ ਰੋਟੀ ਖਾਂਦੇ ਹੋ। ਮੈਂ ਕਹਿੰਦਾ ਖੁਸ਼ ਕਿਸਮਤ ਨੇ ਜਿਨ੍ਹਾਂ ਨੂੰ ਰੱਬ ਨੇ ਕਿਰਤ ਦੇ ਨਾਲ ਕੀਰਤਨ ਦੀ ਦਾਤ ਦੇ ਦਿੱਤੀ, ਸੰਗਤ ਉਹਨਾਂ ਨੂੰ ਭੁੱਲਦੀ ਨਹੀਂ। ਸਾਡੀ ਦਸ਼ਾ ਐਸੀ ਨਹੀਂ, ਹਜ਼ੂਰ ਨੇ ਬਖਸ਼ਿਸ਼ ਕੀਤੀ ਬਾਣੀ ਚ। ਪਹਿਲਾਂ ਤਾਂ ਮਾਇਆ ਸੰਬੰਧੀ ਇੱਕ ਵਾਰੀ ਅੱਗੇ ਵੀ ਇੱਥੇ ਅਰਜ਼ ਕੀਤੀ ਸੀ ਅਸੀਂ ਗੱਲ ਨੂੰ, ਇੱਕ ਗੱਲ ਯਾਦ ਰੱਖਿਓ, ਮਾਇਆ ਸਿਰਫ ਅੰਦਰ ਦੀ ਸੁਰਤ ਦੀ ਖੇਡ ਦਾ ਨਾਂ ਹੈ। ਆਪਾਂ ਕਹਾਂਗੇ ਜੀ ਡਾਲਰ ਮਾਇਆ ਨਹੀਂ, ਆਪਣਾ ਇਹ ਸੋਨਾ ਮਾਇਆ ਨਹੀਂ, ਆ ਮੋਤੀਆਂ ਦਾ ਜ਼ਿਕਰ ਕੀਤਾ ਹੈ ਮਾਇਆ ਨਹੀਂ। ਦਰਅਸਲ ਗੁਰੂ ਗ੍ਰੰਥ ਸਾਹਿਬ ਮੁਤਾਬਕ ਮਾਇਆ ਸੁਰਤ ਦਾ ਉਹ ਖਿੰਡਾ ਹੈ ਕਿ ਜਦੋਂ ਇਨਸਾਨ ਦੇ ਅੰਦਰ ਚੱਲ ਰਹੀ ਪਰਮਾਤਮਾ ਦੇ ਨਾਮ ਦੀ ਲਿਬ ਇੱਕੋ ਦਮ ਰੱਬ ਜੀ ਨੂੰ ਛੱਡ ਕੇ ਸਿਰਫ ਦੂਜੇ ਭਾਵ ਵਿੱਚ ਪ੍ਰਵਿਰਤ ਹੋ ਜਾਏ, ਉਹਨੂੰ ਕਹਿੰਦੇ ਆ ਮਾਇਆ। ਗੁਰੂ ਗ੍ਰੰਥ ਸਾਹਿਬ ਮੁਤਾਬਕ ਦੁੱਧ ਚੁੰਘਦਾ ਬੱਚਾ, ਮਾਂ ਦਾ ਦੁੱਧ ਚੁੰਘਦਾ ਬੱਚਾ ਜਿਹਨੂੰ ਕਰੰਸੀ ਦੇ ਪਤਾ ਨਹੀਂ, ਮਾਇਆ ਉਹਨੂੰ ਵੀ ਵਿਆਪ ਜਾਂਦੀ ਹੈ, ਉਹਨੂੰ ਤਾਂ ਪਤਾ ਹੀ ਨਹੀਂ ਰੁਪਈਆਂ ਦਾ। ਤੇ ਅਸੀਂ ਗੁਰੂ ਸਾਹਿਬ ਦਾ ਇਹ ਬਚਨ ਪੜਿਆ ਜੀ, ਆਨੰਦ ਸਾਹਿਬ ਚ ਕੱਲ ਹੀ ਪੜਿਆ ਸੀ, ਇਹ ਮਾਇਆ ਜੇ ਤਹਾਰ ਵਿਸਰੈ, ਇਹ ਮਾਇਆ ਤੇ ਵਿਸ਼ਰਾਮ ਦੇਣਾ ਹੈ। ਇਹਦਾ ਮਤਲਬ ਇਹ ਹੈ ਮਾਇਆ ਦੀ ਪਰਿਭਾਸ਼ਾ, ਇਹ ਹੈ ਮਾਇਆ ਦੀ ਡੈਫੀਨੇਸ਼ਨ। ਇਹ ਮਾਇਆ ਕੀ ਜੀ? ਜਿੱਤ ਹਰ ਵਿਸਰੈ, ਜਿਹਦੇ ਨਾਲ ਲਗਾਂ ਬਣਿਆ ਖਰੀ ਜੀ ਵਿਸਰ ਜਾਣ, ਭੁੱਲ ਜਾਣ, ਚਿੱਤ ਚ ਨਾ ਆਵੇ। ਗੁਰੂ ਅਮਰਦਾਸ ਬਚਨ ਕਰ ਰਿਹਾ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ, ਉਸ ਚੀਜ਼ ਪ੍ਰਤੀ ਲਗਾ ਇੰਨਾ ਹੋ ਜਾਏ ਉਹਦੇ ਤੋਂ ਬਿਨਾਂ ਰਿਹਾ ਹੀ ਨਹੀਂ ਜਾਣਾ। ਤੇ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਜੀ ਸਿਰਫ ਹਾਸ਼ੀਏ ਤੇ ਚਲੇ ਜਾਣ, ਇਉਂ ਸਮਝੋ ਇਹੋ ਜਿਹਾ ਨੇਮ ਪ੍ਰੇਮ ਮਾਇਆ ਹੀ ਬਣ ਕੇ ਰਹਿ ਜਾਂਦੇ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ, ਭਾਓ ਦੂਜਾ ਲਾਇਆ, ਇੱਕ ਦੀ ਥਾਂ ਤੇ ਦੂਜਾ ਆਪਣਾ ਵਸੇਬਾ ਕਰ ਜਾਏ। ਗੁਰੂ ਗ੍ਰੰਥ ਸਾਹਿਬ ਚ ਮਾਇਆ ਦੀ ਬੜੀ ਭੰਡਣੀ ਵੀ ਹੋਈ। ਆਪ ਜਦੋਂ ਪਾਠ ਕਰਦੇ ਹੋ ਤੇ ਜ਼ਰੂਰ ਕਰਿਓ, ਕਿਉਂਕਿ ਇੱਥੇ ਆਪ ਸੰਗਤ ਵਿੱਚ ਬੜੇ ਗੁਰਮੁਖ ਪਿਆਰੇ ਸਹਿਜ ਪਾਠ, ਜਿਹੜੇ ਨਹੀਂ ਕਰਦੇ ਮੈਂ ਹਰ ਥਾਂ ਤੇ ਹੁਕਾ ਦਿੰਦਾ, ਸਹਿਜ ਪਾਠ ਖੁਦ ਕਰੋ ਪਿਆਰਿਓ। ਨਹੀਂ ਸਮਝ ਪੈਂਦੀ ਤਾਂ ਵੀ ਕਰੋ, ਨਾ ਸਮਝ ਪਏ ਤਾਂ ਵੀ ਬਾਣੀ ਕਦੀ ਨਹੀਂ ਛੱਡਣੀ। ਆਪ ਜੀ ਦੇਖੋਗੇ ਕਿ ਸ਼ਬਦ ਦੀ ਖੇਚੀ ਇਹੋ ਜੀ ਹੈ ਕਿ ਜਿਉਂ ਜਿਉਂ ਆਪ ਜੀ ਬਾਣੀ ਪੜ੍ਹੀ ਜਾਓਗੇ, ਸ਼ਬਦ ਪੜ੍ਹੀ ਜਾਓਗੇ, ਇੱਕ ਤਾਂ ਸ਼ਬਦ ਪਹਿਲਾ ਕੰਮ ਹੀ ਕਰੇਗਾ, ਅੰਦਰ ਦੀ ਸਾਰੀ ਮੈਲ ਨੂੰ ਕੱਟੇਗਾ। ਸਮਝ ਨਾ ਵੀ ਪਏ ਮੈਲ ਕੱਟੂਗਾ ਨਹੀਂ। ਮੈਂ ਬੇਨਤੀ ਕਰਨਾ ਹੁੰਦਾ ਵੀ ਜਿਹਦੀ ਤਸੀਰ ਹੀ ਹੈ ਮੈਲ ਕੱਟਣਾ, ਆ ਕੱਪੜਾ ਪਾਇਆ ਮੈਂ, ਕੱਪੜੇ ਨੂੰ ਪਤਾ ਪਾਣੀ ਕੀ ਹੈ, ਪਰ ਪਾਣੀ ਦਾ ਕੰਮ ਹੈ ਜਿੱਥੇ ਮੈਲ ਹੋਵੇਗੀ ਉਹਨੂੰ ਕੱਟੇਗਾ। ਕੱਪੜੇ ਨੂੰ ਕੋਈ ਸਮਝ ਨਹੀਂ ਪਾਣੀ ਕੀ ਹੈ, ਪਰ ਪਾਣੀ ਨੇ ਆਪਣਾ ਕੰਮ ਕਰਕੇ ਕੱਪੜੇ ਦੀ ਮੈਲ ਨੂੰ ਵੀ ਕੱਟ ਜਾਣਾ ਹੈ। ਮੇਰੇ ਮਨ ਨੂੰ ਸਮਝ ਪਏ ਨਾ ਪਏ ਬਾਣੀ ਕੀ, ਪਰ ਬਾਣੀ ਨੂੰ ਪਿਆਰ ਕਰੋਗੇ ਬਾਣੀ ਆਪਣਾ ਕੰਮ ਕਰ ਜਾਏਗੀ। ਉਹਨੇ ਆਪਣਾ ਕੰਮ ਕਰ ਦੇਣਾ, ਕੱਟ ਦੇਣਾ ਇਹਨੂੰ, ਮੈਲ ਕੱਟੇਗੀ, ਅੰਦਰ ਦਾ ਟਿਕਾ ਬਣਾਏਗੀ, ਰਸ ਬਣਾਏਗੀ, ਤੇ ਗੁਰੂ ਗ੍ਰੰਥ ਸਾਹਿਬ ਜਦੋਂ ਪਾਠ ਕੀਤਾ ਮਹਾਰਾਜ ਨੇ ਕਿਤੇ ਤੇ ਮਾਇਆ ਨੂੰ ਕਿਹਾ ਠੱਗ ਬੂਟੀ, ਠੱਗ ਮੂਰੀ ਵੀ ਕਿਹਾ ਜੀ। ਵੈਸੇ ਸ਼ਬਦ ਠੱਗੂਰੀ ਇਹ ਇੱਕ ਹੁੰਦਾ ਸੀ ਜੀ, ਠੱਗਾਂ ਦੇ ਕੋਲ ਇੱਕ ਬੂਟੀ ਹੁੰਦੀ ਸੀ, ਪਹਿਚਾਣ ਹੁੰਦੀ ਸੀ। ਜਦੋਂ ਲੋਕਾਂ ਨੇ ਕਿਤੇ ਜੰਗਲ ਵਿੱਚੋਂ ਲੰਘਣਾ ਤੇ ਠੱਗ ਕੀ ਕਰਦੇ ਸਨ, ਉਹ ਬੂਟੀ ਸੁੰਘਾ ਦਿੰਦੇ ਸਨ, ਇਹਨੂੰ ਠੱਗ ਬੂਟੀ ਕਹਿੰਦੇ ਸਨ। ਜਿਹੜੀ ਬੂਟੀ ਸੰਘਾਣ ਦੇ ਨਾਲ ਬੰਦਾ ਬੇਹੋਸ਼ ਹੋ ਜਾਂਦਾ ਸੀ ਤੇ ਜੇਬਾਂ ਖਾਲੀ ਕਰ ਜਾਂਦੇ ਸਨ, ਇਹ ਹੈ ਤਾਂ ਠੱਗ ਬੂਟੀ ਮਹਾਰਾਜ ਨੇ ਮਾਇਆ ਨੂੰ ਕਿਹਾ, ਕਹਿੰਦੇ ਬੇਹੋਸ਼ ਕਰਦੀ ਹੈ। ਇੱਕ ਥਾਂ ਤੇ ਮਹਾਰਾਜ ਨੇ ਸ਼ਬਦ ਡੈਣ ਵਰਤਿਆ ਜੀ, ਡੈਣ ਨੂੰ ਕਿਹਾ ਜਾਂਦਾ ਕਲੇਜਾ ਕੱਢ ਲੈਂਦੀ ਹੈ। ਇੱਕ ਥਾਂ ਤੇ ਮਹਾਰਾਜ ਨੇ ਸ਼ਬਦ ਸਪਨੀ ਵਰਤਿਆ, ਸਰਪਨੀ ਤੇ ਉਪਰ ਨੀ ਬਲੀਆ। ਕਬੀਰ ਜੀ ਗੁਰੂ ਅਮਰਦਾਸ ਨੇ ਕਿਹਾ ਨਾਗਣੀ ਮਾਇਆ ਹੋਈ ਨਾਗਣੀ, ਤੇ ਪਰ ਕਮਾਲ ਦੀ ਗੱਲ ਗੁਰਦੁਆਰਿਆਂ ਵਿੱਚ ਤੇ ਇਹਦੇ ਢੇਰ ਲੱਗਦੇ ਆ ਨਾ ਜੀ, ਹੈ ਤਾਂ ਨਾਗਣੀ ਹੋਈ ਡੈਣ ਹੀ ਹੈ ਨਾ। ਬਸ ਇਸ ਕੰਸੈਪਟ ਨੂੰ ਜੇ ਮੈਂ ਤਾਂ ਇਹ ਸ਼ਬਦ ਐਦਕੀ ਲਿਆ ਸੀ ਕਿ ਗੁਰੂ ਸਾਹਿਬ ਬਖਸ਼ਿਸ਼ ਕਰਨ ਜਿੰਨੀ ਕੁ ਸਮਝ ਦਾਤੇ ਦਿੱਤੀ, ਇਹ ਸਮਝ ਪੈ ਜਾਏ ਕਿ ਮਾਇਆ ਦਾ ਝੰਡ ਜੋ ਕੋਈ ਸਾਨੂੰ ਮਿਲਿਆ, ਜਿਹਨੂੰ ਨਹੀਂ ਮਿਲਿਆ ਉਹ ਆਲੋਚਕ ਬਣ ਜਾਂਦਾ, ਉਹ ਆਲੋਚਨਾ ਕਰਨ ਲੱਗ ਪੈਂਦਾ, ਛੱਡੋ ਜੀ ਇਹਨੂੰ ਤੇ ਮਾਇਆ ਖਾ ਗਈ, ਠੱਗਿਆ ਗਿਆ। ਮੈਂ ਗੁਰੂ ਸਾਹਿਬ ਦੀ ਬਾਣੀ ਚੋਂ ਬੇਨਤੀ ਕਰਾਂ, ਕਬੀਰ ਸਾਹਿਬ ਦਾ ਇੱਕ ਸ਼ਬਦ ਉਹਨਾਂ ਨੇ ਇੱਥੋਂ ਤੱਕ ਕਿਹਾ, ਅਸੀਂ ਸ਼ਬਦ ਪੜ੍ਹਨੇ ਆ, ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਨੱਕ ਕੱਟਿਆ ਕੰਨ ਕੱਟਿਆ ਤਿੰਨਾਂ ਲੋਕਾਂ ਦੀ ਵੈਰਨ ਸ਼ਬਦ ਵਰਤਿਆ। ਪਰ ਇੱਕ ਥਾਂ ਮੈਂ ਪਾਠ ਕਰ ਰਿਹਾ ਸਾਂ ਤੇ ਕਬੀਰ ਸਾਹਿਬ ਨੇ ਆਪਣੀ ਰਚਨਾ ਚ ਕਿਹਾ, ਕਹਿਣ ਲੱਗੇ ਸੱਚ ਏਵੇ ਇਹ ਸੁਹਾਗਣ ਹੈ, ਜਿਹਨੂੰ ਕਿਹਾ ਨਾ ਡੈਣ ਹੈ ਸਰਪਣੀ ਹੈ। ਕਹਿੰਦੇ ਨੇ ਜੇ ਇਹ ਸੁਹਾਗਣ ਜਿਵੇਂ ਘਰ ਵਿੱਚ ਇਸਤਰੀ ਤੋਂ ਬਿਨਾਂ ਜਿੰਨਾ ਮਰਜ਼ੀ ਮਰਦ ਡੀਂਗਾ ਮਾਰੀ ਜਾ, ਮੈਂ ਆਪਣਾ ਸਭ ਕੁਝ ਸਾਂਭ ਲਾਂਗਾ, ਬੇਫਿਕਰ ਰਹਿ ਜੋ, ਨਹੀਂ ਚੇਤੇ ਰੱਖਿਓ ਜੋ ਕੰਮ ਔਰਤ ਨੇ ਚੌਂਕੇ ਦਾ ਕਰਨਾ ਮਰਦ ਤੋਂ ਨਹੀਂ ਹੋਣਾ। ਪਰ ਮਹਾਰਾਜ ਉੱਥੇ ਸ਼ਬਦ ਵਰਤਦੇ ਆ ਜਿਹਨੂੰ ਸਪਨੀ ਕਿਹਾ, ਡੈਣ ਕਿਹਾ, ਨਾਗਣ ਕਿਹਾ। ਕਹਿਣ ਲੱਗੇ ਗ੍ਰਹਿ ਸ਼ੋਭਾ ਜਾ ਕੇ ਰੇ ਨਾਹੇ, ਆਵਤ ਪਹੀਆ ਖੁਦੇ ਜਾਹੇ। ਗ੍ਰਹਿ ਸ਼ੋਭਾ ਦਾ ਅਰਥ ਘਰ ਵਾਲੀ ਇਸਤਰੀ ਸੁਹਾਗਣ। ਕਹਿੰਦੇ ਨੇ ਮੈਂ ਡੈਣ ਕਿਹਾ ਪਾਪਣ ਕਿਹਾ, ਪਰ ਕਹਿੰਦੇ ਸੰਸਾਰ ਵਿੱਚ ਜੀਣ ਵਾਸਤੇ ਇਹ ਸੱਚਾਈ ਹੈ ਕਿ ਜਿੰਨੀ ਦੇਰ ਤੱਕ ਗ੍ਰਹਿ ਸ਼ੋਭਾ ਘਰ ਪੈਸਾ ਨਹੀਂ ਕਿਸੇ ਬੰਦੇ ਦਾ, ਮੰਨ ਲਓ ਅਤਿਥੀ ਘਰ ਆ ਗਿਆ, ਪਹੀਆ ਦਾ ਲਫ਼ਜ਼ੀ ਅਰਥ ਹੁੰਦਾ ਜੀ ਜਿਹੜੇ ਰਸਤੇ ਤੇ ਚੱਲਦੇ ਪਏ, ਪਹਿਆ ਰਸਤਾ ਪਹੀਆ ਦਾ ਅਰਥ ਜਿਹਨੂੰ ਬਟਾਊ ਕਹਿੰਦੇ, ਬਾਟ ਬਟਾਊ ਦਾ ਅਰਥ ਹੁੰਦਾ ਜਿਹੜਾ ਰਸਤੇ ਤੇ ਚੱਲ ਰਿਹਾ, ਪਹੀਆ ਦਾ ਅਰਥ ਹੈ ਜਿਹੜਾ ਰਸਤੇ ਚ ਚੱਲ ਰਿਹਾ ਮਹਿਮਾਨ ਹੈ। ਜੇ ਇਹ ਸੁਹਾਗਣ ਇਹ ਮਾਇਆ ਘਰ ਨਾ ਹੋਈ ਤੇ ਮੈਂ ਤਾਂ ਕਿਸੇ ਲੋੜਵੰਦ ਨੂੰ ਪ੍ਰਸ਼ਾਦਾ ਵੀ ਨਹੀਂ ਛਕਾ ਸਕਣਾ। ਗ੍ਰਹਿ ਸ਼ੋਭਾ ਜਾ ਕੇ ਰੇ ਨਾਹੀ, ਆਵਤ ਪਹੀਆ ਖੁਦ ਹੈ ਜਾਹੀ, ਉਹ ਚਲੇ ਜਾਣਗੇ ਭੁੱਖੇ। ਗੁਰੂ ਗ੍ਰੰਥ ਸਾਹਿਬ ਜੀ ਨੇ ਮਾਇਆ ਦੇ ਕੰਸੈਪਟ ਨੂੰ ਬੜਾ ਖੋਲਿਆ ਜੀ। ਬਾਬਾ ਜੀ ਦਾ ਇੱਕ ਸ਼ਬਦ ਸਲੋਕ ਹੈ, ਅਰਥ ਉਹਦੇ ਕਰਨ ਦੀ ਲੋੜ ਨਹੀਂ ਇੰਨੀ। ਉਹਦੇ ਚ ਹਜ਼ੂਰ ਨੇ ਫਰਮਾਇਆ, ਗਿਆਨ ਵੀ ਹੋਣਾ ਗਾਵੇ ਗੀਤ, ਕਿਰਤ ਨੂੰ ਕਿੱਡੀ ਵੱਡੀ ਥਾਂ ਦਿੱਤੀ। ਗਿਆਨ ਵੀ ਹੋਣਾ ਗਾਵੇ ਗੀਤ, ਭੁੱਖੇ ਮੁੱਲਾ ਘਰੇ ਮਸੀਤ, ਮਖੱਟੂ ਹੋ ਕੇ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ। ਗਿਆਨ ਨਹੀਂ ਰੱਬ ਦੇ ਗੀਤ ਗਾ ਰਿਹਾ ਹੈ, ਤੇ ਸ਼ਬਦ ਵਰਤਦੇ ਪਿਆ ਕੰਨ ਪੜਵਾਲੇ ਨੇ, ਨਖੱਟੂ ਜਿਹਨੂੰ ਅਸੀਂ ਸ਼ਬਦ ਵਰਤਨੇ ਆ, ਕੁਝ ਖੱਟਣ ਜੋਗਾ ਨਹੀਂ। ਗਿਆਨ ਵਿਕਾਉਣਾ ਗਾਵੇ ਗੀਤ, ਭੁੱਖੇ ਮੁੱਲਾ ਘਰੇ ਮਸੀਤ, ਮਖੱਟੂ ਹੋ ਕੇ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ। ਮਹਾਰਾਜ ਕਹਿੰਦੇ ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗਿਆ ਪਾਏ, ਅਗਲੀ ਤੋਕੀ ਹੈ। ਮਹਾਰਾਜ ਕਹਿੰਦੇ ਆ ਕਾਲ ਖਾਏ ਕਿਛ ਹੱਥੋਂ ਦੇ, ਬਾਬਾ ਜੀ ਤੇ ਕਿਹਾ ਹੀ ਨਹੀਂ ਵੀ ਕਿਰਤ ਨਹੀਂ ਕਰਨੀ। ਕਾਲ ਖਾਏ ਆਪ ਛਕੇ, ਦਿੱਤੇ ਚੋ ਰੱਬ ਦੇ ਚੋ ਕਿਸੇ ਨੂੰ ਵੰਡ ਕੇ ਦੇ, ਸੇਵਾ ਕਰੇ ਕਾਲ ਖਾਏ ਕਿ ਚੱਤੋਂ ਦੇ, ਨਾਨਕ ਰਾਹ ਪਛਾਣੇ ਸੇ। ਪਰਮਾਤਮਾ ਦੇ ਘਰ ਦਾ ਰਸਤਾ ਉਹਨਾਂ ਲੋਕਾਂ ਨੂੰ ਲੱਭਦਾ ਜਿਹੜੇ ਕਾਲ ਕਮਾਈ ਕਰਕੇ ਕਿਸੇ ਲੋੜਵੰਦ ਦੀ ਵੀ ਸੇਵਾ ਕਰਦੇ ਆ। ਜਦੋਂ ਮਹਾਰਾਜ ਅੰਤਲਾ ਸਮਾਂ ਆਇਆ ਜੀ ਗੁਰੂ ਸਾਹਿਬ ਜੀ ਦਾ, ਅੰਤਲੇ ਸਮੇਂ ਗੁਰਦੇਵ ਨੇ ਖੇਤੀ ਕੀਤੀ, ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਕਿ ਬੇਦੀਆਂ ਦੇ ਕੁਝ ਪਿੰਡ ਬਚੇ, ਉਸ ਪਿੰਡਾਂ ਦੇ ਵਿੱਚ ਕਿਰਸਾਣੀ ਕਰਦੇ ਸਨ, ਵਾਹੀ ਕਰਦੇ ਸਨ। ਅਖੀਰਲਾ ਸਮਾਂ ਗੁਰੂ ਨਾਨਕ ਸਾਹਿਬ ਜੀ ਨੇ 18 ਸਾਲ ਜੀ ਕਰਤਾਰਪੁਰ ਹਜ਼ੂਰ ਨੇ ਆਪਣੇ ਹੱਥੀਂ ਹਲ ਵਾਹਿਆ। 18 ਸਾਲ ਬਾਬਾ ਜੀ ਕਣਕ ਝੋਨਾ ਕਮਾਦ ਸਭ ਕੁਝ ਬੀਜਦੇ ਰਹੇ, ਸੰਗਤ ਆਉਂਦੀ ਰਹੀ। ਇੱਕ ਉਦਾਸੀ ਮਹਾਰਾਜ ਜੀ ਦੀ ਜਿਹੜੀ ਸੀ ਚੌਥੀ ਕਹਿੰਦੇ ਆ ਨਾ ਵੀ ਚਾਰ ਉਦਾਸੀਆਂ ਨੇ। ਚਲੋ ਅੱਜ ਕੱਲ ਸੱਜਣ ਪ੍ਰਚਾਰਕ ਦੌਰੇ ਸ਼ਬਦ ਵਰਤ ਲੈਂਦੇ ਆ, ਮਹਾਰਾਜ ਦਾ ਆਉਣਾ, ਕਈਆਂ ਨੇ ਮੈਪ ਬਣਾਏ ਹੋਏ ਨੇ ਜੀ ਇਹ ਮਹਾਰਾਜ ਅੱਜ ਦੋ ਮੀਲ ਚੱਲਦੇ ਸਨ, ਤਿੰਨ ਮੀਲ ਚੱਲਦੇ ਸਨ, ਚਾਰ ਮੀਲ ਚੱਲਦੇ ਸਨ, ਚੰਗੀ ਗੱਲ ਏ। ਪਰ ਸਾਰੀਆਂ ਥਾਵਾਂ ਤਾਂ ਸਾਡੇ ਕੋਲ ਹੈ ਹੀ ਨਹੀਂ ਜਿੱਥੇ ਬਾਬਾ ਗਿਆ ਹੈ, ਸਾਡੇ ਨਕਸ਼ੇ ਚ ਨਹੀਂ ਜੀ ਛਾਵਾਂ। ਰੋਮ ਹੈ ਸਾਡੇ ਨਕਸ਼ੇ ਚ? ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਪੁੱਛੋ, ਉਹ ਕਹਿੰਦੇ ਤੂੰ ਸਿਰਫ ਸਰੀਰਕ ਤੌਰ ਤੇ ਫਿਜ਼ੀਕਲ ਤੌਰ ਤੇ ਬਾਬਾ ਜੀ ਦੇ ਚੁਰੇ ਹੋਏ ਸਟੈਪ ਜਿਹੜੇ ਨੇ ਉਹਨਾਂ ਦੀ ਗਿਣਤੀ ਮਿਣਤੀ ਕਰ ਰਿਹਾ, ਤੈਨੂੰ ਇੰਨਾ ਪਤਾ ਹੀ ਨਹੀਂ ਕਿ ਬਾਬੇ ਡਿੱਠੀ ਪ੍ਰਿਥਵੀ ਨਵੇਂ ਖੰਡ ਜਿੱਥੋਂ ਤੱਕ ਆ ਗਈ, ਸੁਰਤ ਵਿੱਚ ਉਹਨਾਂ ਸਾਰੀ ਧਰਤੀ ਨੂੰ ਸਾਰੀ ਧੀ ਪ੍ਰਿਥਵੀ ਨੂੰ ਦੇਖਿਆ। ਚਾਰ ਉਦਾਸੀਆਂ ਅਸੀਂ ਕਹਿੰਦੇ ਹਾਂ, ਪਰ ਚੌਥੀ ਉਦਾਸੀ ਨੂੰ ਅਸੀਂ ਪੰਜਾਬ ਫੇਰੀ ਕਹਿੰਦੇ ਹਾਂ ਜੀ। ਮਹਾਰਾਜ ਇੱਥੇ ਰਹੇ, ਮੁਲਤਾਨ ਗੁਰਦੇਵ ਜਾਂਦੇ ਆ ਚਮੇਲੀ। ਮੈਂ ਇੱਕ ਦਿਨ ਜ਼ਰੂਰ ਇਹ ਪੜ੍ਹ ਰਿਹਾ ਸਾਂ, ਉਹ ਕਹਿੰਦੇ ਨੇ ਵੀ ਪੀਰਾਂ ਨੇ ਚਮੇਲੀ ਦਾ ਫੁੱਲ ਰੱਖਿਆ, ਪਰ ਇੱਕ ਤਾਂ ਮੈਂ ਪੜ੍ਹਿਆ ਕਿ ਸੱਜਣ ਨੇ ਚਮੇਲੀ ਦਾ ਅਰਥ ਮਿੱਠਾ ਵੀ ਕੀਤਾ ਹੈ ਜੀ। ਕਹਿੰਦੇ ਦੁੱਧ ਤਾਂ ਹੈ ਪਰ ਨਾਮ ਵਾਲੀ ਮਿਠਾਸ ਕੋਈ ਨਹੀਂ, ਕਮਾਈ ਹੈ ਪਰ ਵਿੱਚ ਮਿਠਾਸ ਪਾ ਦਿੱਤੀ। ਕਈ ਸੱਜਣ ਕਹਿੰਦੇ ਆ ਕਈ ਚਮੇਲੀ ਦਾ ਅਰਥ ਕਰਦੇ ਫੁੱਲ ਧਰ ਗਿਆ। ਬਾਬਾ ਜੀ ਕਰਤਾਰਪੁਰ ਤੋਂ ਅਚਲ ਆਏ ਬਟਾਲੇ ਦੇ ਨੇੜੇ, ਅਚਲ ਵੀ ਚਲੋ ਸ਼ਬਦ ਵਰਤਦੇ ਜੀ। ਉੱਥੇ ਜਿਹੜੀ ਗੋਸ਼ਟ ਹੋਈ ਉਸ ਵਕਤ ਗੁਰਦੇਵ ਹਲ ਵਾਹ ਰਹੇ ਸਨ ਜੀ, ਖੇਤੀ ਕਰ ਰਹੇ ਸਨ। ਇੱਥੇ ਫਿਰ ਕਹਿੰਦੇ ਨੇ ਜੋਗੀਆਂ ਨੇ ਮਹਾਰਾਜ ਜੀ ਨੂੰ ਇੱਕ ਤਾਨਾ ਜਿਹੜਾ ਮਾਰਿਆ ਉਹਨੂੰ ਭਾਈ ਗੁਰਦਾਸ ਸਾਹਿਬ ਨੇ ਦਰਜ ਕੀਤਾ। ਉਹ ਕਹਿੰਦੇ ਨੇ ਕਿ ਭੰਗਰ ਨਾਥ ਨੇ ਸ਼ਬਦ ਕਿਹਾ ਸੀ ਕਿ ਕਿੰਨੇ ਸਾਲ ਬੱਚੇ ਛੱਡੇ, ਪਰਿਵਾਰ ਛੱਡਿਆ, ਮਾਂ ਬਾਪ ਛੱਡੇ, ਘਰ ਛੱਡਿਆ, ਸਾਰੀ ਜ਼ਿੰਦਗੀ ਦੁੱਧ ਇਕੱਠਾ ਕਰਦਾ ਰਿਹਾ ਤੇ ਜਦੋਂ ਜੰਮਣ ਦਾ ਮੌਕਾ ਆਇਆ, ਤਤ ਮੱਖਣ ਨਿਕਲਣ ਲੱਗਾ, ਉਦੋਂ ਕਾਂਜੀ ਦੀਆਂ ਬੂੰਦਾਂ ਪਾ ਕੇ ਸਭ ਕੁਝ ਫਟਾ ਲਿਆ, ਤੇਰਾ ਤਾਂ ਸਾਰੀ ਕਮਾਈ ਨਿਫਲ ਚਲੀ ਗਈ। ਇਹ ਸ਼ਬਦ ਉਹਨੇ ਭਰੀ ਇਕੱਠ ਚ ਕਹਿ ਬਾਬਾ ਜੀ ਨੂੰ। ਸਤਿਗੁਰੂ ਕਹਿੰਦੇ ਆ ਵੀ ਇਹ ਕੀ ਹੋਇਆ, ਕਿਹੜਾ ਦੁੱਧ? ਉਹਨਾਂ ਕਿਹਾ ਵੀ ਤੁਸੀਂ ਹੁਣ ਗ੍ਰਿਸ਼ਤੀਆਂ ਵਾਲੇ ਕੰਮ ਕਰ ਰਹੇ ਹੋ, ਤੁਹਾਡੇ ਬੱਚੇ, ਤੁਹਾਡੇ ਪਰਿਵਾਰ, ਤੁਹਾਡੇ, ਤੁਸੀਂ ਉੱਥੇ ਰਹਿ ਰਹੇ ਹੋ, ਕੰਮ ਤੁਸੀਂ ਕਰ ਰਹੇ ਹੋ, ਹਲ ਵਾਹੀ। ਮਹਾਰਾਜ ਨੇ ਜਿਹੜਾ ਉੱਤਰ ਦਿੱਤਾ, ਕਹਿਣ ਲੱਗੇ ਭੰਗਰ ਨਾਥ ਤੇਰੀ ਮਾਂ ਹੀ ਕੁਚੱਜੀ ਹੈ, ਉਹਨੂੰ ਸਮਝ ਹੀ ਕੋਈ ਨਹੀਂ। ਇਹ ਸ਼ਬਦ ਪੌੜੀ ਜੀ, ਖਾਧੀ ਖੁੰਸ ਜੁਗੀਸ਼ਰਾਂ, ਗੋਸ਼ਟ ਕਰਨ ਸਭੇ ਉਠਤਾਈ, ਪੁੱਛੇ ਜੋਗੀ ਭੰਗਰ ਨਾਥ ਤੋਂ ਦੁੱਧ ਵਿੱਚ ਕਿਉਂ ਕਾਂਜੀ ਪਾਈ। ਆਪ ਨੂੰ ਪਤਾ ਦੁੱਧ ਕਾਂਜੀ ਪਾਓ ਦੁੱਧ ਫਟ ਜਾਂਦਾ, ਉਹ ਚ ਮੱਖਣ ਨਹੀਂ ਨਿਕਲਦਾ, ਪਨੀਰ ਬਣ ਜਾਊਗਾ। ਪੁੱਛੇ ਜੋਗੀ ਭੰਗਰ ਨਾਥ ਤੋਂ ਦੁੱਧ ਵਿੱਚ ਕਿਉਂ ਕਾਂਜੀ ਪਾਈ, ਫਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ, ਭੇਖ ਉਦਾਰ ਉਤਾਰ ਉਦਾਸ ਦਾ ਵੱਤ ਕਿਉਂ ਸੰਸਾਰੀ ਰੀਤ ਚਲਾਈ। ਯਾਦ ਰੱਖਿਓ ਆਪਾਂ ਦੂਰ ਨਹੀਂ ਜਾਣਾ, ਮਤ ਦੇਖ ਭੂਲਾ ਵਿਸਰੈ ਮੋਤੀ ਤਾਂ ਮੰਦਰ ਉਤਰੇ, ਥੋੜੀ ਜੀ ਭੂਮਿਕਾ। ਭੇਖ ਉਤਾਰ ਉਦਾਸ ਦਾ ਵੱਤ ਕਿਉਂ ਸੰਸਾਰੀ ਰੀਤ ਚਲਾਈ, ਸਿੱਧੀ ਜੀ ਗੱਲ, ਤੁਸੀਂ ਕਿਰਤ ਕਿਉਂ ਕਰਦੇ ਪਏ ਹੋ? ਤੁਸੀਂ ਮਾਇਆ ਚ ਖਚਤ ਹੋ ਗਏ, ਸੱਚੀ ਮੁੱਚੀ ਤੁਹਾਡਾ ਦੁੱਧ ਕਾਂਜੀ ਦੀਆਂ ਬੂੰਦਾਂ ਨਾਲ ਫਟ ਗਿਆ, ਹੁਣ ਤੁਹਾਨੂੰ ਤਤ ਬ੍ਰਹਮ ਨਹੀਂ ਮਿਲਣਾ। ਮਹਾਰਾਜ ਅੱਗੇ ਉੱਤਰ ਦਿੰਦਾ, ਬਾਬਾ ਆਖੇ ਭੰਗਰ ਨਾ ਤੇਰੀ ਮਾਊ ਕੁਚੱਜੀ ਆਈ। ਇਹ ਕੁਚੱਜੀ ਲਫ਼ਜ਼ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਦਾਤਾ ਜੀ ਨੇ। ਇੱਕ ਲਫ਼ਜ਼ ਅਸੀਂ ਵਰਤਦੇ ਸਾਂ ਚੱਜ, ਇੱਕ ਹੈ ਕੁਚੱਜ। ਚੱਜ ਦਾ ਅਰਥ ਹੈ ਕੰਮ ਕਰਨ ਦਾ ਸਲੀਕਾ, ਤੇ ਕੁਚੱਜ ਦਾ ਅਰਥ ਹੈ ਜਿਹਨੂੰ ਕੱਢਣਾ, ਪਰੋਣਾ, ਬਣਾਉਣਾ ਕੁਛ ਵੀ ਨਹੀਂ ਆਉਂਦਾ, ਬੋਲਣਾ ਵੀ ਨਹੀਂ ਆਉਂਦਾ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਾਬਾ ਜੀ ਦਾ ਸ਼ਬਦ ਹੈ, ਤਿੰਨੇ ਇਕੱਠੇ ਹੁੰਦੇ ਨੇ, ਸੁਚੱਜੀ ਕੁਚੱਜੀ ਤੇ ਗੁਣਵੰਤੀ। ਸੁਚੱਜੀ ਤੇ ਕੁਚੱਜੀ ਦੋਨੋਂ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਨੇ, ਤੇ ਗੁਣਵੰਤੀ ਸ਼ਬਦ ਜਿਹੜਾ ਹੈ ਇਹ ਗੁਰੂ ਅਰਜੁਨ ਦੇਵ ਜੀ ਦਾ ਹੈ। ਉੱਥੇ ਮਹਾਰਾਜ ਨੇ ਸ਼ਬਦ ਕੁਚੱਜੀ ਵਰਤਿਆ, ਤੇ ਮਾਓ ਦਾ ਲਫ਼ਜ਼ੀ ਅਰਥ ਹੈ ਮਾਂ। ਇੱਥੇ ਭੰਗਰ ਨਾਥ ਦੀ ਮਾਂ ਜਿਹਨੇ ਜਨਮ ਦਿੱਤਾ ਉਹਦੇ ਅਰਥ ਨਹੀਂ, ਇੱਥੇ ਮਾਂ ਦਾ ਅਰਥ ਹੈ ਤੇਰੀ ਮੱਤ। ਕਈ ਥਾਵਾਂ ਤੇ ਬਾਣੀ ਚ ਜਦੋਂ ਮਾਂ ਸ਼ਬਦ ਆਉਂਦਾ ਮੱਤ ਲਈ ਵੀ, ਮੱਤ ਮਾਤਾ ਸੰਤੋਖ ਪਿਤਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਮਾਈ ਗੁਰ ਚਰਨੀ ਚਿਤ ਲਾਈਐ। ਕਈ ਥਾਵਾਂ ਤੇ ਮਾਈ ਤੇ ਮਾਂ ਸ਼ਬਦ ਮੱਤ ਲਈ ਵਰਤਿਆ ਗਿਆ। ਬਾਬੇ ਆਖਿਆ ਨਾਥ ਜੀ, ਬਾਬੇ ਆਖਿਆ ਭੰਗਰ ਨਾਥ ਤੇਰੀ ਮਾਊ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤੇ ਉਹਨੂੰ ਭਾਏ ਕੁਚੱਜੇ ਫੁੱਲ ਛਡਾਈ। ਤੂੰ ਮੇਰੇ ਬਾਰੇ ਕਹਿ ਰਿਹਾ ਵੀ ਦੁੱਧ ਵੱਟ ਗਿਆ, ਤੇਰੀ ਮੱਤ ਤਾਂ ਇੰਨੀ ਕੁਚੱਜੀ ਏ, ਤੈਨੂੰ ਅਜੇ ਤੀਕਰਾਂ ਆਪਣੇ ਅੰਦਰ ਦਾ ਭਾਂਡਾ ਧੋਣ ਦੀ ਜਾਂਚ ਨਹੀਂ ਆਈ। ਚੱਲ ਮੈਂ ਕਾਂਜੀ, ਤੂੰ ਕਹਿੰਦਾ ਮੈਂ ਭਾਂਡੇ ਤੇ ਕੁਝ ਪਾਈ ਬੈਠਾ ਨਾ, ਤੁਸਾਂ ਤੇ ਭਾਂਡਾ ਵੀ ਨਹੀਂ ਧੋਤਾ, ਤੁਹਾਡੀਆਂ ਇੰਦਰੀਆਂ ਤੁਹਾਡਾ ਅੰਦਰ ਵਾਸ਼ਨਾ ਨਾਲ ਲਿਬੜਿਆ ਪਿਆ ਹੈ। ਮਾਉ ਕੁਚੱਜੀ ਆਈ ਭਾਂਡਾ ਧੋਏ ਨਾ ਜਾਤਿ ਉਹਨੂੰ ਭਾਏ ਕੁਚੱਜੇ ਫੁੱਲ ਛੜਾਈ। ਅਗਲੇ ਬੱਚੇ ਨੇ ਹੋਏ ਅਤੀਤ ਗ੍ਰਿਸ਼ਤ ਤਜ, ਫਿਰ ਉਹਨੂੰ ਕੇ ਘਰ ਮੰਗਣ ਜਾਈ। ਕਹਿੰਦੇ ਨੇ ਮੈਂ ਜਿੱਥੇ ਵੀ ਗਿਆ, ਇੱਥੇ ਮੈਂ ਦਾ ਲਫ਼ਜ਼ ਖੌਮੇ ਵਾਲਾ ਨਹੀਂ ਵਰਤਣਾ। ਹਜ਼ੂਰ ਕਹਿੰਦੇ ਜਿੱਥੇ ਵੀ ਗਏ ਹਾਂ, ਜਿਹੜਾ ਗੁਰਮੁਖ ਪੰਥ ਚੱਲਿਆ, ਨਿਰਮਲ ਪੰਥ ਚੱਲਿਆ, ਗੁਰਮੁਖ ਮਾਰਗ ਚੱਲਿਆ, ਕਦੀ ਵੀ ਮੇਰੀ ਸੰਗਤ ਝੋਲੀ ਅੱਡ ਕੇ ਕੋਈ ਮੰਗਦਾ ਹੋਇਆ ਚਿੱਪੀਆਂ ਪਕੜ ਕੇ ਲੋਕਾਂ ਦੇ ਬੂਹਿਆਂ ਅੱਗੇ ਕਦੀ ਕੋਈ ਸਿੱਖ ਮੰਗੇਗਾ ਨਹੀਂ। ਜਿੱਥੇ ਸਿੱਖ ਮੇਰੇ ਕਿਰਤੀ ਆਉਣਗੇ, ਇਹਨਾਂ ਦਾ ਹੱਥ ਕਦੀ ਇਸ ਤਰ੍ਹਾਂ ਨਹੀਂ ਹੋਵੇਗਾ, ਇਹਨਾਂ ਦਾ ਹੱਥ ਇਸ ਤਰ੍ਹਾਂ ਹੀ ਹੋਵੇਗਾ। ਬਸ ਇੰਨਾ ਫਰਕ ਹੈ। ਇਸ ਤਰ੍ਹਾਂ ਮੰਗਣਗੇ ਨਹੀਂ ਭੀਖ, ਇਹ ਹੱਥੋਂ ਦੇ ਕੇ ਭਲਾ ਮਨਾਵੇ ਵਾਲੀ ਬਖਸ਼ਿਸ਼ ਹੋਵੇਗੀ। ਇੱਥੇ ਗੁਰਦੇਵ ਨੇ ਕਿਰਤ ਨੂੰ ਬੜੀ ਵੱਡੀ ਥਾਂ ਦਿੱਤੀ। ਮੇਰੀ ਬੇਨਤੀ ਹੈ ਜੀ, ਗੁਰੂ ਸਾਹਿਬ ਦੇ ਸਿੱਖ ਬਹੁਤ ਬਹੁਤ ਅਮੀਰ ਹੋਏ, ਮੈਂ ਇਹ ਅਰਜ਼ ਕਰਾਂਗਾ। ਫਿਰ ਇਹ ਗੱਲ, ਹੁਣ ਇੱਥੇ ਗੱਲ ਚੱਲੀ ਮਹੱਲ ਦੀ, ਮੈਂ ਇੱਕ ਦਿਨ ਬੇਨਤੀ ਕੀਤੀ ਵੀ ਦੇਖੋ ਆਪੋ ਆਪਣੇ ਵਿਚਾਰ ਨੇ। ਸੋਨਾ ਹੈ, ਨਕਸ਼ਿਦ ਕਨਸ਼ਿਦ ਕਿਹਾ ਜਾਂਦਾ ਵੀ ਨਹੀਂ ਪਾਉਣਾ, ਹਨਾ। ਚਲੋ ਕਈ ਸੱਜਣ ਉੱਕੇ ਹੀ ਨਹੀਂ ਪਾਉਂਦੇ ਜੀ, ਆਪੋ ਆਪਣੀ ਬਿਰਤੀ। ਪਰ ਮੈਂ ਫਿਰ ਵੀ ਕਈ ਵਾਰੀ ਸੋਚਣਾ, ਜਿਹੜੀ ਚੀਜ਼ ਵਾਕੀ ਮਾੜੀ ਹੈ ਉਹਨੂੰ ਗੁਰਦੁਆਰੇ ਵੜਨ ਨਹੀਂ ਦਿੰਦੇ। ਤੁਸੀਂ ਇੱਥੇ ਕਹੋਗੇ ਤੰਬਾਕੂ, ਇੱਥੇ ਸ਼ਰਾਬ ਵਾਲਾ, ਇੱਥੇ ਦੂਜਾ ਤੀਜਾ ਨਸ਼ਾ, ਨਸ਼ਾੜੀ ਨਹੀਂ ਕੋਈ ਅੰਦਰ ਆ ਸਕਦਾ। ਮੈਂ ਕਈ ਵਾਰੀ ਜਾਣਾ ਵੀ ਜੇ ਸੋਨਾ ਇੰਨਾ ਹੀ ਮਾੜਾ ਹੁੰਦਾ ਤੇ ਗੁੰਮਦਾ ਉੱਤੇ ਸੋਨਾ ਇੰਨਾ ਕੋਈ ਜੜੀ ਜਾਂਦੇ। ਯਾਦ ਰੱਖਿਓ, ਤੁਸੀਂ ਉਹਦੇ ਪੁੱਤਰ ਹੋ ਜਿਹਨੇ ਕਲਗੀ ਵਿੱਚ ਹੀਰੇ ਲਾਏ ਸਨ। ਤੁਸੀਂ ਉਹਦੇ ਪੁੱਤਰ ਹੋ ਜਿਹੜਾ ਝੌਂਪੜੀ ਚ ਰਹਿੰਦਾ, ਜਿਹੜਾ ਪੰਜ ਕਿਲੇ ਬਣਾ ਕੇ ਰਹਿੰਦਾ ਸੀ। ਭਾਵੇਂ ਸੀ ਕਹਿੰਦੇ ਆ ਕਿਲਾ ਮਹਾਰਾਜ ਜੀ ਨੇ ਸੁਰੱਖਿਆ ਲਈ ਰੱਖਿਆ, ਪਰ ਆਨੰਦਗੜ੍ਹ ਵੀ ਤਾਂ ਨਿਵਾਸ ਸੀ ਨਾ, ਮਹਾਰਾਜ ਦਾ ਕਿਲਾ ਸੀ। ਤੁਸੀਂ ਅੰਮ੍ਰਿਤਸਰ ਸਾਹਿਬ ਜਾਂਦੇ ਹੋ, ਉੱਥੇ ਝੌਂਪੜੀ ਨਹੀਂ, ਉੱਥੇ ਗੁਰੂ ਕਾ ਮਹਿਲ ਹੈ। ਮੇਰੀ ਇਸ ਬੇਨਤੀ ਨੂੰ ਸੁਣਿਓ ਕਿ ਗੁਰੂ ਕਹਿੰਦਾ ਵੀ ਕਿਰਤ ਕਰਦਿਆਂ ਜਿੰਨੀ ਮਰਜ਼ੀ ਦੁਨਿਆਵੀ ਤੈਨੂੰ ਬਖਸ਼ਿਸ਼ ਹੋ ਜਾਏ, ਬਸ ਇਹ ਗੱਲ ਚੇਤੇ ਰੱਖੀ, ਉਹਨੂੰ ਦੇਖ ਕੇ ਗੁਰੂ ਨੂੰ ਨਾ ਕਿਤੇ ਭੁੱਲ ਜਾਏ। ਮਹਾਰਾਜ ਨੇ ਸ਼ਬਦ ਵਰਤਿਆ, ਉਹ ਸੀ ਥੋੜੇ ਜਿਹੇ ਬਾਣੀ ਚੋਂ ਦਰਸ਼ਨ ਕਰਾਂਗੇ। ਥਾਂ ਦੀ, ਘਰ ਦੀ, ਝੌਂਪੜੀ ਦੀ ਗੱਲ ਨਹੀਂ, ਇੱਥੇ ਤਾਂ ਸਿਰਫ ਗੱਲ ਇੰਨੀ ਹੈ ਵੀ ਜਿਹੜਾ ਅੰਦਰ ਉਹਦੇ ਰਹਿੰਦਾ ਪਿਆ ਉਹਦੀ ਸੁਰਤ ਚ ਕੀ ਚੱਲਦਾ ਪਿਆ। ਇਸ ਨੂੰ ਥੋੜਾ ਜਿਹਾ, ਇੱਕ ਤਾਂ ਗੁਰੂ ਅਮਰਦਾਸ ਜੀ ਦਾ ਉਹ ਬਚਨ ਜਿਹੜਾ ਪੰਡਿਤ ਦੁਰਗੋ ਨੂੰ ਕਿਹਾ, ਇਹ ਆਪ ਜੀ ਨੂੰ ਪਤਾ ਹੋਣਾ, ਪੰਡਿਤ ਦੁਰਗੋ ਗੁਰੂ ਸਾਹਿਬ ਨੂੰ ਮਿਲਿਆ ਜੀ ਉਦੋਂ ਮਹਾਰਾਜ ਗੰਗਾ ਦੇ ਜਾਂਦੇ ਸਨ, ਤੇ ਉਹਨੇ ਸਤਿਗੁਰੂ ਦੇ ਚਿੰਨ੍ਹ ਦੇਖ ਕੇ ਕਹਿ ਦਿੱਤਾ। ਇਤਿਹਾਸ ਕਹਿੰਦਾ ਵੀ ਗੁਰੂ ਅਮਰਦਾਸ ਦੇ ਇਹ ਪੈਰਾਂ ਚ ਪਦਮ ਸੀ, ਇਹ ਹੈ ਚੱਕਰ ਚਿੰਨ੍ਹ। ਹੁਣ ਸੱਜਣ ਦੱਸਣ ਵਾਲੇ ਵੀ ਦੱਸਦੇ, ਜਿਹੜੇ ਫਿੰਗਰ ਪ੍ਰਿੰਟ ਨੇ, ਜਿਹੜੇ DNA ਕਰ ਰਹੇ ਆ। ਮੈਨੂੰ ਕੱਲ ਪਰਸੋਂ ਇੱਕ ਆਪਣੇ ਸਿੰਘ ਦੱਸ ਦਿਓ, ਕਹਿੰਦਾ ਭਾਈ ਸਾਹਿਬ ਇਹਨਾਂ ਤੋਂ ਪਤਾ ਲੱਗ ਜਾਂਦਾ, ਬੰਦਾ ਬੱਚੇ 8 ਸਾਲ ਦਾ ਫਿੰਗਰ ਪ੍ਰਿੰਟ ਤੋਂ ਦੱਸ ਦਿੰਦੇ ਆ ਵੀ ਆਉਣ ਵਾਲੇ ਸਮੇਂ ਚ ਇਹਦੀ ਰੁਚੀ ਕਿੱਧਰ ਹੋਵੇਗੀ, ਇਹ ਕਿੱਧਰ ਜਾ ਸਕਦਾ। ਉਂਜ ਜੀ ਇੱਥੇ ਮੈਨੂੰ ਯਾਦ ਹੈ, ਬਹੁਤ ਸਮਾਂ ਪਹਿਲਾਂ ਜਦੋਂ ਨਵੇਂ ਨਵੇਂ ਆਏ ਮੈਂ ਕਥਾ ਕੀਤੀ, ਗੁਰੂ ਅਮਰਦਾਸ ਦਾ ਪੁਰਬ ਸੀ, ਤੇ ਮੈਂ ਸ਼ਬਦ ਵਰ ਦਿੱਤਾ ਵੀ ਇਤਿਹਾਸ ਕਹਿੰਦਾ ਮਹਾਰਾਜ ਦੇ ਚਰਨਾਂ ਚ ਪਦਮ ਸੀ। ਤੇ ਜਦੋਂ ਬਾਹਰ ਨਿਕਲੇ ਨਾ, ਮੈਂ ਤੁਹਾਨੂੰ 20 ਸਾਲ ਦੀ ਪਹਿਲੀ ਗੱਲ ਦੱਸਣ ਲੱਗਾ, ਇੱਕ ਬਜ਼ੁਰਗ ਸੀ ਪਿੱਛੇ ਮੈਂ ਜੋੜੇ ਪਾ ਰਿਹਾ, ਉਹ ਕਹਿੰਦਾ ਵੀ ਇਹ ਮੁੰਡੇ ਨੇ ਕਥਾ ਚੰਗੀ ਕੀਤੀ। ਕਹਿੰਦਾ ਕਾਹਦਾ ਕਥਾ ਕੀਤੀ? ਬਾਹਮਣਾ ਵਾਲੇ ਪਦਮ ਦੱਸੀ ਗਿਆ, ਮੈਂ ਸੁਣ ਲਿਆ। ਪਰ ਮੈਂ ਅੱਜ ਤੁਹਾਨੂੰ ਦੱਸਾਂ, ਮੈਂ ਉਹਨਾਂ ਨੂੰ ਕੁਛ ਨਹੀਂ ਕਿਹਾ, ਮੈਂ ਕਿਹਾ ਸਤ ਬਚਨ। ਪਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ, ਇਤਿਹਾਸ ਛੱਡ ਦਿਓ ਵੀ ਪੈਰਾਂ ਚ ਪਦਮ ਸੀ, ਰਹਿਣ ਦਿਓ। ਪਰ ਗੁਰੂ ਗ੍ਰੰਥ ਸਾਹਿਬ ਚ ਪੱਟ ਕਹਿੰਦੇ ਆ ਕਿ ਗੁਰੂ ਅਮਰਦਾਸ ਜਦੋਂ ਆਪਣਾ ਸੱਜਾ ਹੱਥ ਚੁੱਕਦਾ, ਇਹਦੇ ਹੱਥ ਵਿੱਚ ਪਦਮ ਹੈ, ਗੁਰੂ ਗ੍ਰੰਥ ਸਾਹਿਬ ਚ ਜੀ ਬਚਨ। ਤੇ ਭੱਟ ਉਹ ਨੇ ਜਿਹੜੇ ਕੁਝ ਭੱਟ ਗੁਰੂ ਅਮਰਦਾਸ ਦੇ ਵੇਲੇ ਗੁਰੂ ਦਰਬਾਰ ਚ ਆਏ ਆ, ਤੇ ਜਿਨ੍ਹਾਂ ਨੇ ਆਪਣੇ ਅਧਿਆਤਮਿਕ ਸਫ਼ਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਅਮਰਦਾਸ 1 ਸਾਲ ਹੋ ਗਿਆ ਅੰਦਰ ਦੀ ਭੁੱਖ ਲੈ ਕੇ ਤੁਰੇ ਸਾਂ, ਚ 13 ਦਰਬਾਰ ਮਿਲਿਆ ਜਿੱਥੇ ਤ੍ਰਿਪਤੀ ਹੋ ਗਈ ਹੈ। ਉਹ ਬਚਨ, ਰਹੋ ਸੰਤ ਹੋ ਟੋਲ, ਇਹ ਗੁਰੂ ਅਮਰਦਾਸ ਦੀ ਸਿਫਤ ਚੈ ਸਵਈਆ। ਰਹੋ ਸੰਤ ਹੋ ਟੋਲ, ਸਾਧ ਬੋ ਤੇਰੇ ਡਿੱਠੇ, ਸੰਨਿਆਸੀ ਤਪਸੀ ਹੈ ਮੁਖੋ ਇਹ ਪੰਡਿਤ ਮਿੱਠੇ, ਬਰਸ ਏਕੋ ਫਰਿਓ ਕਿਨੈ ਨਾ ਪਰਚੋ ਲਾਇਓ, ਕਹਿਤੈ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿੰਨ ਕੇ ਗੁਣ ਖਾਓ, ਇੱਥੇ ਗੁਣ ਲਵਜ ਦਰ ਤੇ ਵਿਅੰਗਮਈ। ਯਾਦ ਰੱਖਿਓ, ਵੈਸੇ ਗੁਣ ਦਾ ਲਫ਼ਜ਼ੀ ਅਰਥ ਪਰਉਪਕਾਰ ਵੀ ਹੈ, ਗੁਣ ਦਾ ਅਰਥ ਦੈਵੀ ਗੁਣ ਨੇ, ਇੱਥੇ ਗੁਣ ਲਫ਼ਜ਼ ਵਿਅੰਗ ਚ ਲਿਆ। ਇਹਦਾ ਮਤਲਬ ਉਹਨਾਂ ਦੀ ਜਿਹੜੀ ਨਿਕੰਮਾਪਣ ਹੈ, ਤਿੰਨ ਕੇ ਗੁਣ ਹੋ ਕਿਆ ਕਹੂੰ, ਗੁਰਦਈ ਮਿਲਾਇਓ ਭਿਖਿਆ, ਜੀਵ ਤੂੰ ਰੱਖੈ ਤੇ ਵਰਹੁ, ਗੁਰੂ ਅਮਰਦਾਸ ਸੰਤੁਸ਼ਟੀ ਹੋ ਗਈ। ਉਹ ਫਿਰ ਲਿਖਦੇ ਆ, ਬਾਰਜ ਕਰ ਦਹਣ सिद्ध सनमुख मुख जो है। इहदे अर्थ थोड़े मैं तां इह तोक लै लई कि शंका जा निकल जा विचों, हर चीज नूं असीं अनमत नाल ना जोड़ी जाइए। हुण उह कहिंदे आ बारज कर दान है, बारज दा अर्थ है पदम कमल दा फुल, दान है दा अर्थ है सज्जा हथ, गुरु अमरदास दे सज्जे हथ विच पदम है। बारज कर दान है सिद्ध सनमुख मुख जो वै, एक शब्द रिधियां सिद्धियां, सिद्ध दा अर्थ है जिन्नियां भी सिद्धियां ने ओ गुरु अमरदास दे सामने खलोतियां, मुख जोवै जोवै दर्थ हुंदा देखना कि गुरु अमरदास दा मुंह देख दियां ने, बाबा जी साडी खातर तां लोक सारी जिंदगी ला देंदे, असीं तेरे बूहे ते खलोतियां, सानूं कोई सेवा तां दस। ओ सिद्धियां मुंह देख दियां ने ते रिधियां खब्बे हाथ च थल्ले बैठियां ने। सिद्ध बख महाराज कहिंदे बारज कर दैण है सिद्ध सनमुख मुख जोवै, रिद बसै बावांग जो तीन लोकंतर मोहे, जिन्हां ने तिना लोकां दे समाधियां वाले ऋषि भी ठग लै, ओ बाबा जी दे खब्बे पासे कोल चरणा च तरले लैंदियां पईआं। मैं बेनती करांगा महाराज पंडित दुर्गो कोलो लंघे सन, उन्हें यही चक्कर चिन्ह वेख के बंदा सचिमची ज्योतिष दा माहर सी, उन्हें कह दिता कहना मैं इस बारे कन्फर्म नहीं कि दोनों चो केड़ी गल होवेगी, पर एक पक्का मेरा विश्वास है मेरी विद्या मुताबक जां चक्रवर्ती सम्राट बनोगे ते जां अध्यात्मकता च उत्थे पहुंचोगे जिथे वड्डे वड्डे पहुंचे हुए नमस्कारां करिया करन। महाराज हसबह कहन लगे मैं ते गंगा दे नां जाना, पर उहने सतगुरु ने अपने कोल कुछ माया देनी चाहिए। मैं गल ज्यादा लमकावां ना, उहने एक गल कही कहिंदा वी मेरे नाल वचन करो अज नहीं, जिदन तुसी इस पदवी ते पहुंचोगे उदन मेनू जो मंगांगा दियोगे। महाराज गुरु अमरदास कहिंदे तेरे नाल वादा कीता, जे तू कहिंदा होवेगा जे होवेगा ते दे देंगे। सची मुची जदों महाराज 12 साल गागर ढोण तो बाद सो टिक्का सो बहना सोई दीवान, प्यो दादे जे विहा पोता परवान। जदों पोतरा तखत ते बैठा, गुरु अमरदास तखत ते बैठे, ਇਹ ਫਿਰ ਮਹਾਰਾਜ ਦੁਬਾਰਾ ਫਿਰ ਤੀਰਥਾਂ ਤੇ ਗਏ। ਆਪ ਜੀ ਨੂੰ ਪਤਾ ਹੋਵੇ ਗੁਰੂ ਰਾਮਦਾਸ ਨਾਲ ਗਏ ਆ। ਮਹਾਰਾਜ ਕੁਰਕਸ਼ੇਤਰ ਗਏ, ਹਰਿਦੁਆਰ ਗਏ, ਉਹ ਸਾਰੇ ਦੇ ਸਾਰਾ ਜਿਹੜਾ ਸਫ਼ਰਨਾਮਾ ਕਹਿ ਲਓ ਉਹਨੂੰ ਸ਼ਬਦ ਰੂਪ ਦੇ ਕੇ ਗੁਰਦੇਵ ਨੇ ਤੁਖਾਰੀ ਰਾਗ ਵਿੱਚ ਦਰਜ ਕੀਤਾ। ਗੁਰੂ ਰਾਮਦਾਸ ਨੇ ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਧਰਨ ਅਰਥ। ਸੱਚੀ ਜਿੰਨੇ ਟੈਕਸ ਜਿੱਥੋਂ ਗੁਰੂ ਅਮਰਦਾਸ ਲੰਘੇ ਸਾਰੇ ਟੈਕਸ ਵਾਲੇ ਆ ਜਿਹੜੇ ਟੋਲ ਟੈਕਸ ਸਾਰੀ ਚੁੱਕੇ ਗਏ ਤੇ ਉੱਥੇ ਗੁਰੂ ਰਾਮਦਾਸ ਕਹਿੰਦੇ ਆ ਦਾਤਾ ਜਿੱਥੋਂ ਤੁਸੀਂ ਲੰਘ ਗਏ ਉੱਥੇ ਆ ਟੈਕਸ ਲੈਣ ਵਾਲੇ ਕਰ ਲਾਣ ਵਾਲੇ ਆਪਣੀਆਂ ਬੋਲਕਾਂ ਗੋਲਕਾਂ ਚੁੱਕ ਕੇ ਚਲੇ ਗਏ ਤੇ ਦਾਤਾ ਜਿਹੜਾ ਤੇਰੇ ਚਰਨਾਂ ਦਾ ਪੱਲਾ ਪਕੜ ਲੈ ਜਿੱਥੇ ਤੂੰ ਲੰਘ ਜਾ ਉੱਥੇ ਜਮਦੂਤ ਵੀ ਆਪਣਾ ਟੈਕਸ ਲਾਣਾ ਬੰਦ ਕਰ ਦਿੰਦੇ ਨੇ। ਇਹ ਗੁਰੂ ਰਾਮਦਾਸ ਨੇ ਸ਼ਬਦ ਕਹੇ। ਪਰ ਮਹਾਰਾਜ ਜਦੋਂ ਗਏ ਪੰਡਿਤ ਦੁਰਗੋ ਮਿਲਿਆ, ਉਹਨੂੰ ਪਤਾ ਲੱਗਾ ਰਸਤੇ ਚ ਆਇਆ, ਉਹਨੇ ਗੁਰਦੇਵ ਨੂੰ ਪਹਿਚਾਣ ਲਿਆ, ਮੱਥਾ ਟੇਕਿਓ ਸੁ ਤੇ ਮਹਾਰਾਜ ਜੀ ਨੂੰ ਪੁੱਛਦਾ ਮੈਨੂੰ ਪਛਾਣ ਗਏ? ਗੁਰੂ ਅਮਰਦਾਸ ਕਹਿੰਦੇ ਬਿਲਕੁਲ, ਤੈਨੂੰ ਪਹਿਚਾਣਿਆ ਵੀ, ਤੇਰੇ ਨਾਲ ਵਚਨ ਕੀਤਾ ਸੀ। ਉਦਣ ਸਾਡੇ ਕੋਲ ਨਿੱਕੀ ਜੀ ਪੋਟਲੀ ਸੀ ਪੈਸਿਆਂ ਵਾਲੀ, ਅੱਜ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਕੁੰਜੀਆਂ ਨੇ ਮੇਰੇ ਕੋਲ, ਗੁਰੂ ਅੰਗਦ ਦੇਵ ਦੇ ਗਏ ਆ। ਨਾਮ ਚਾਹੀਦਾ ਈ ਕਿ ਦੌਲਤ ਚਾਹੀਦੀ ਆ? ਬੋਲ, ਇੱਕ ਮੰਗ। ਉਹ ਸਿਆਣਾ ਸੀ, ਉਹਨੇ ਦੇਖ ਲਿਆ ਸੰਗਤ ਚ ਤੇ ਉਮਰ ਵੀ ਢਲ ਗਈ ਉਹਦੀ। ਉਹ ਕਹਿੰਦਾ ਮਹਾਰਾਜ ਮੈਂ ਦੁਚਿੱਤੀ ਚ ਪੈ ਗਿਆ, ਜੇ ਮੈਂ ਤੇਰੇ ਤੋਂ ਦੌਲਤ ਮੰਗਣਾ, ਦੌਲਤ ਨਾਲ ਦੁਨੀਆਂ ਚ ਜੈ ਜੈਕਾਰ ਹੈ, ਅੰਦਰ ਠੰਡ ਨੀ, ਰੱਬ ਦੀ ਦਰਗਾਹ ਚ ਧੱਕੇ ਨੇ ਨਾਮ ਤੋਂ ਬਿਨਾਂ। ਜੇ ਇਕੱਲਾ ਨਾਮ ਮੰਗ ਲਾਂ ਤੇ ਲੋਕਾਂ ਦਾ ਮੁਥਾਜ ਹੋ ਜਾਂ, ਰੁਪਈਏ ਤੋਂ ਬਿਨਾਂ ਲੋਕਾਂ ਦੀ ਮੁਥਾਜੀ ਹੋ ਜਾਏਗੀ, ਮੈਨੂੰ ਸਮਝ ਨੀ ਪੈਂਦੀ ਮੈਂ ਕੀ ਮੰਗਾਂ। ਜਦੋਂ ਚੁੱਪ ਕਰ ਗਿਆ ਤੇ ਧੰਨ ਗੁਰੂ ਅਮਰਦਾਸ ਜੀ ਨੇ ਸ਼ਬਦ ਕਿਹਾ, ਦੁਰਗੋ ਚੇਤੇ ਰੱਖੀ ਇਹ ਪੰਥ ਉਹਨਾਂ ਦਾ ਨਹੀਂ ਕਿ ਜਿਹੜਾ ਕਿਰਤ ਕਰੇ ਤੇ ਉਹਨੂੰ ਕਹਿ ਭ੍ਰਿਸ਼ਟਿਆ ਗਿਆ, ਇਹ ਉਹ ਪੰਥ ਹੈ ਜਿਹਦੇ ਵਿੱਚ ਦੋਨੋਂ ਬਖਸ਼ਾਂ ਮਿਲਦੀਆਂ ਨੇ, ਜਾਂ ਤੈਨੂੰ ਦੋਨੋਂ ਦਿੱਤੀਆਂ। ਜਿੰਨੀ ਦੇਰ ਤੱਕ ਜੀਏਗਾ ਦੌਲਤ ਦੀ ਕੋਈ ਕਮੀ ਨਹੀਂ, ਪੁੰਨ ਦਾਨ ਕਰੀ ਤੇ ਜਾ ਗੁਰੂ ਨਾਨਕ ਦੇ ਘਰੋਂ ਬਖਸ਼ਿਸ਼ ਦਿੱਤੀ। ਜਿੰਨੀ ਦੇਰ ਤੱਕ ਜੀਏਗਾ ਅੰਤਲੇ ਸਵਾਸ ਤੱਕ ਨਾਮ ਦੀ ਚੜ੍ਹਦੀ ਕਲਾ ਰਹੇਗੀ।
ਦੋਨੋਂ ਇਕੱਠੇ ਦੇ ਦਿੱਤੇ। ਇਹ ਥੋੜਾ ਕਿਹਾ ਵੀ ਜੇ ਤੂੰ ਮਾਇਆ ਮਰ ਜਾਏਗਾ। ਉੱਥੇ ਵੈਸੇ ਕਵੀ ਸੰਤੋਖ ਸਿੰਘ ਦੇ ਸ਼ਬਦ ਨੇ ਕਿ ਨਾਮ ਦੇਹੇ ਧਨ ਦੇਹੇ ਨਾ ਜਨ ਕੋ ਦੁਰਗੋ। ਇਹ ਬ੍ਰਿਜ ਭਾਸ਼ਾ ਤੇ ਹਿੰਦਵੀ ਹੈ ਜੀ ਦੋਨੋਂ। ਨਾਮ ਦੇਹੇ ਧਨ ਦੇਹੇ ਨਾ ਜਨ ਕੋ ਧਨ ਬਹੀਨ ਜਨ ਜਗ ਨਾ ਸੁਹਾਏ। ਜੋ ਧਨ ਦੇਵੈ ਨਾਮ ਨਾ ਦੇਵੈ ਨਾਮ ਬਿਨਾ ਜਨ ਜਮਪੁਰ ਜਾਏ। ਤੁਮ ਪੈ ਕਹੀ ਨਹੀਂ ਬਣਿਆ ਵੈ ਜੂ ਭਾਵੈ ਤਿਉ ਬੰਤ ਬਣਾਏ। ਅੱਗੇ ਫਿਰ ਲਿਖਦੇ ਨੇ ਗੁਰੂ ਅਮਰਦਾਸ ਤੇਜੋ ਕੋ ਨੰਦਨ ਦੋਨੋਂ ਨਿਰਮਲ ਪੰਥ ਚਲਾਏ। ਜਿਹਨੂੰ ਅਸੀਂ ਪਾਠ ਚ ਕਰਨੇ ਆ ਦੋਵੇਂ ਥਾਂ ਰੱਖੇ ਗੁਰਸੂਰੇ ਦੋਨੋਂ ਨਿਰਮਲ ਪੰਥ ਚਲਾਏ। ਤੇ ਮਹਾਰਾਜ ਕਹਿੰਦੇ ਆ ਜਬ ਲਗ ਜੀਵੋ ਧਨ ਬਹੁ ਪਾਵੋ। ਜਿੰਨੀ ਦੇਰ ਤੱਕ ਜਿਉਂਦਾ ਰਹੇਗਾ ਧਨ ਦੀ ਕਮੀ ਨਹੀਂ, ਪਰ ਕੱਲਾ ਧਨ ਡੋਬ ਜਾਏਗਾ। ਸਿਮਰੋ ਸਤ ਨਾਮ ਲਿਵਲਾਵੋ। ਮਹਾਰਾਜ ਕਹਿੰਦੇ ਆ ਪੁੰਨ ਦਾਨ ਕੈ ਲੋਕ ਸਦੈ ਹੈ ਅੰਤ ਕਾਲ ਜਮ ਨਹਿ ਦਰਸੈ ਹੈ। ਦੌਲਤ ਚੋ ਪੁੰਨ ਦਾਨ ਕਰੀ ਤੇ ਨਾਲ ਸਿਮਰਨ ਕਰੀ ਲੋਕ ਵੀ ਤੇਰਾ ਸੌਰ ਜਾਏਗਾ ਤੇ ਪਰਲੋਕ ਵੀ ਸੌਰ ਜਾਏਗਾ। ਇੱਕ ਮੇਰੀ ਬੇਨਤੀ ਹੈ, ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ। ਹੁਣ ਆਪਾਂ ਕਹਿ ਦਈਏ ਜੀ ਕੱਪੜਿਆਂ ਦਾ ਵਿਰੋਧ ਕੀਤਾ, ਇਸ ਚੀਜ਼ ਦਾ ਬਿਲਕੁਲ ਨਹੀਂ। ਬਸ ਇੱਕ ਤਰੀਕਾ ਦੱਸਿਆ ਕਿ ਇੱਕ ਇੱਕ ਖਿਨ ਖਿਨ ਚੇਤੇ ਰੱਖੀ। ਆਪ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋਵੋਗੇ ਮੇਰਾ ਖਿਆਲ, ਜਿਹੜੇ ਨਹੀਂ ਕਰਦੇ ਕਰਿਆ ਕਰੋ। ਮੈਂ ਸੱਚੀ ਕਹਿਣਾ ਬਈ, ਹੁਣ ਕਈਆਂ ਕਹਿਣਾ ਜੀ ਇਹ ਤਾਂ ਫਿਰ ਕਿ ਬਾਬਿਆਂ ਦਾ ਚੇਲਾ ਲੱਗਦਾ ਹੁਣ ਜਾਂ ਸੁਖਮਨੀ ਸਾਹਿਬ ਦੀ ਗੱਲ ਕਰਦਾ ਪਿਆ। ਵੇਖੋ ਅਸੀਂ ਕਿਹੜੇ ਪਾਸੇ ਕਈ ਅਰਥ ਕਰੀ ਜਾਂਦੇ। ਸਾਰਾ ਨਹੀਂ ਹੁੰਦਾ, ਛੇ ਅਸ਼ਟਪਦੀਆਂ ਕਰ ਲਓ, ਚਾਰ ਦਿਨਾਂ ਚ ਭੋਗ ਪੈ ਜਾਏਗਾ। ਚਾਰ ਕਰ ਲਓ, ਛੇ ਦਿਨਾਂ ਚ ਪੈ ਜਾਏਗਾ। ਇੱਕ ਹੀ ਕਰ ਲਓ, ਚੌਵੀ ਦਿਨਾਂ ਚ ਭੋਗ ਪੈ ਜਾਏਗਾ। ਗੁਰੂ ਅਰਜਨ ਦੇਵ ਦਾ ਸੀਨਾ ਹੈ ਸੁਖਮਨੀ ਸਾਹਿਬ ਦੀ ਬਾਣੀ, ਉਸ ਵਿੱਚ ਮਹਾਰਾਜ ਇੱਕ ਇੱਕ ਗੱਲ ਨੂੰ ਕਲੀਅਰ ਕਰਦੇ ਆ। ਇੱਕ ਪਾਸੇ ਗੁਰੂ ਰਾਮਦਾਸ ਜੀ ਨੇ ਕਿਹਾ ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤਰ ਹੈ ਜੋ ਨਾਮ ਹਰ ਰਾਤੇ ਤਿਨਕੇ ਘਰ ਮੰਦਰ ਮਹਿਲ। ਉੱਥੇ ਝੌਂਪੜੀ ਸ਼ਬਦ ਨਹੀਂ ਵਰਤਿਆ ਜੀ, ਸਾਰਾ ਘਰ ਮੰਦਰ ਮਹਿਲ ਸ਼ਬਦ ਵਰਤਿਆ। ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤਰ ਹੈ ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ। ਤੁਨਕੇ ਤੁਰੇ ਜੀਨ ਖੁਰਗੀਰ ਸਭ ਪਵਿੱਤਰ ਹੈ। ਉਹਨਾਂ ਦੇ ਘੋੜੇ ਘੋੜਿਆਂ ਦੀਆਂ ਕਾਠੀਆਂ ਰੱਥ ਸਾਰੇ ਪਵਿੱਤਰ ਨੇ। ਕਿੱਥੇ ਜੀ? ਜਿਨੀ ਗੁਰਮੁਖ ਸੇਵਕ ਸਾਧ ਸੰਤ ਚੜ ਜਾਤੇ। ਮਹਾਰਾਜ ਕਹਿੰਦੇ ਪਵਿੱਤਰ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇਹ ਬਖਸ਼ਿਸ਼ ਕਰ ਰਹੇ ਆ। ਇਹ ਕਹਿੰਦੇ ਪਿਆ ਕਿ ਨਿੱਕੀ ਨਿੱਕੀ ਗੱਲ ਇਸ ਗੱਲ ਦੇ ਅਰਥ ਕਰਨ ਲਈ ਕਿ ਮਤ ਦੇਖ ਭੂਲਾ ਵਿਸਰੈ। ਅਸੀਂ ਮੰਨ ਲਓ ਘਰ ਚ ਵੜੇ, ਮਹਾਰਾਜ ਗੁਰੂ ਅਰਜਨ ਦੇਵ ਤਾਂ ਇਉਂ ਸਮਝੋ ਜੀ ਨਿੱਕੀ ਨਿੱਕੀ ਸਟੈਪ ਤੇ ਦੱਸੀ ਜਾਂਦੇ ਆ, ਇਹ ਕਰ ਲੱਗਿਆ ਆਹ ਕਰ ਲਈ, ਇਹ ਕਰ ਲੱਗਿਆ ਆਹ ਕਰ ਲਈ। ਮੰਨ ਲਓ ਅਸੀਂ ਘਰ ਚ ਵੜੇ ਤੇ ਮਹਾਰਾਜ ਨਾਲ ਹੀ ਕਹਿੰਦੇ ਆ ਹੁਣ ਕੰਮ ਕਾਰ ਕਰ, ਘਰ ਵੇਖ ਤੂੰ ਆਪਣਾ ਤੇ ਕੰਮ ਕਰੀ। ਜੇ ਪ੍ਰਸਾਦ ਵਸੈ ਸੁਖ ਮੰਦਰ ਤੇ ਸਹਿ ਧਿਆਏ ਸਦਾ ਮਨੰਦਰ। ਨਿੱਕਾ ਜਿਹਾ ਨੁਕਤਾ ਦੇ ਦਿੱਤਾ, ਇਸ਼ਨਾਨ ਕੀਤਾ ਜੀ, ਸਾਰੇ ਘਰਾਂ ਚ ਹੁਣ ਸ਼ੀਸ਼ੇ ਲੱਗੇ ਆ, ਐ ਦੇਖਿਆ ਦਾੜੇ ਤੇ ਹੱਥ ਮਾਰਿਆ, ਰੱਬ ਨੇ ਚਲੋ ਸੋਹਣੀ ਸੁੰਦਰਤਾ ਦਿੱਤੀ। ਮਹਾਰਾਜ ਕਹਿੰਦੇ ਸ਼ੀਸ਼ਾ ਵੇਖ ਕੇ ਇੱਕ ਗੱਲ ਚੇਤੇ ਰਾ ਕਰ ਲਈ, ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਨੂੰ। ਇਹ ਥੋੜਾ ਕਿਹਾ ਵੀ ਇਹ ਮਾਇਆ ਬਣ ਗਈ ਸਕਿਨ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ। ਕਈਆਂ ਨੂੰ ਚਲੋ ਚਾਹ ਵੀ ਗਹਿਣੇ ਪਾਉਣ ਦਾ, ਤੇ ਮਹਾਰਾਜ ਕਹਿੰਦੇ ਜਿੰਨੇ ਗਹਿਣੇ ਵਧੀ ਜਾਂਦੇ ਨੇ ਜਿੰਨੇ ਤੋਲਿਆਂ ਦੇ ਉਨੇ ਨਾਲ ਬਾਣੀ ਵਧਾਈ ਜਾ। ਇੱਕ ਦਿਨ ਮੈਂ ਕਿਹਾ ਸੀ ਵੀ ਫਿਰ ਆਪਣੇ ਆਪ ਹੀ ਛੁੱਟ ਜਾਣਾ ਇਹਨਾਂ। ਜੇ ਪ੍ਰਸਾਦ ਅਭੁੱਖਣ ਪਹਿਰੀਜੈ, ਜਿਵੇਂ ਗਹਿਣੇ ਪਾਉਣ ਦਾ ਤੈਨੂੰ ਸ਼ੌਂਕ ਹੈ, ਇੰਨਾ ਸ਼ੌਂਕ ਤੇ ਬੰਦਗੀ ਦਾ ਬਣਾ ਖਾ। ਜੇ ਪ੍ਰਸਾਦ ਅਭੁੱਖਣ ਪਹਿਰੀਜੈ ਮਨ ਤੀ ਸਿਮਰਤ ਕਿਉਂ ਆਲਸ ਕੀਜੈ। ਹੁਣ ਕਈ ਬੰਦੇ ਸੁਗੰਧੀ ਲਾਉਂਦੇ ਆ ਜੀ, ਜੇ ਪ੍ਰਸਾਦ ਸੁਗੰਧਤ ਤਾਂ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ। ਮਹਾਰਾਜ ਨੇ ਇੱਕ ਇੱਕ ਸਟੈਪ ਤੇ ਜੀ ਇਹ ਇਸ ਜਦੋਂ ਅਸ਼ਟਪਦੀ ਨੂੰ ਦਾਸ ਪੜਦਾ, ਮੈਂ ਸੋਚਣਾ ਸੱਚੇ ਪਾਤਸ਼ਾਹ ਕਿੰਨੀ ਤੁਸੀਂ ਕਿਰਪਾ ਕੀਤੀ। ਕਿਤੇ ਨੀ ਕਿਹਾ ਕਿ ਤੂੰ ਬੈਰਾਗੀ ਬਣ ਕੇ ਸੁਆਹ ਮਲ ਲੈ ਤਾਂ ਰੱਬ ਕਿਰਪਾ ਕਰੇਗਾ। ਮਹਾਰਾਜ ਕਹਿੰਦੇ ਕੱਪੜੇ ਸੋਹਣੇ ਪਾਏ ਤਾਂ ਰੱਬ ਨੂੰ ਚੇਤੇ ਕਰ, ਕਿਉਂਕਿ ਜਦੋਂ ਵਾਹਿਗੁਰੂ ਚੇਤੇ ਆ ਜਾਏਗਾ ਕੱਪੜਾ ਗਹਿਣਾ ਕੋਈ ਵੀ ਵਾਸ਼ਨਾ ਨਹੀਂ ਬਣੇਗਾ। ਫਿਰ ਬੇਨਤੀ ਸੁਣਿਓ, ਇੱਥੇ ਮਹਾਰਾਜ ਨੇ ਜਿਹੜੇ ਸ਼ਬਦ ਵਰਤੇ ਆ ਇੱਥੇ ਅਸੀਂ ਅਰਥ ਜ਼ਰੂਰ ਪਹਿਲਾਂ ਕਰ ਲਈਏ। ਹਜ਼ੂਰ ਨੇ ਬਖਸ਼ਿਸ਼ ਕੀਤੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਦਾ ਇਹ ਅੰਮ੍ਰਿਤ ਸ਼ਬਦ ਗੁਰਦੇਵ ਨੇ ਸਭ ਤੋਂ ਪਹਿਲਾਂ ਬਾਣੀ ਚ ਰੱਖਿਆ। ਇਹਦੀ ਆਰੰਭਤਾ ਹੈ ਇੱਕ ਓਵੰਕਾਰ, ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਇੱਕ ਰਸਕ ਹੈ, ਉਸ ਇੱਕ ਵਰਗਾ ਹੋਰ ਕੋਈ ਨਹੀਂ। ਸਤਿਗੁਰ ਪ੍ਰਸਾਦ, ਉਸ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਨਾਲ ਹੋਣੀ ਹੈ, ਗੁਰੂ ਤੋਂ ਬਿਨਾਂ ਨਹੀਂ। ਕਿਉਂਕਿ ਦੋ ਦਿਨ ਅਸੀਂ ਲਗਾਤਾਰ ਇਹੀ ਕਥਾ ਕਰਦੇ ਰਹੇ, ਮੈਂ ਆਪਣਾ ਗੁਰ ਪੁੱਛ ਦੇਖਿਆ, ਗੁਰ ਪ੍ਰਸਾਦ ਤੋਂ ਬਿਨਾਂ ਨਹੀਂ। ਹੁਣ ਸਿੱਖੀ ਚ ਗੁਰ ਪ੍ਰਸਾਦ ਕੀ ਹੈ? ਕਈ ਸੱਜਣ ਇਸ ਚੀਜ਼ ਨੂੰ ਹੋਰ ਢੰਗ ਨਾਲ, ਵਿਸਾਖੀ ਵਾਲੇ ਦਿਨ ਵੀ ਦਾਸ ਨੇ ਬੇਨਤੀ ਕੀਤੀ, ਜਿਹੜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ, ਉਹ ਜੋਤ ਤੇ ਜੁਗਤ ਦਾ ਵਰਤਾਰਾ ਵਰਤਿਆ ਗਿਆ। ਅੱਜ ਵੀ ਅੰਮ੍ਰਿਤ ਸੰਚਾਰ ਹੁੰਦਾ ਹੈ। ਜੇ ਕਹੋ ਜੀ ਸਿੱਖੀ ਤੋਂ ਵੱਖਰੀ ਗੱਲ ਹੋ ਗਈ ਜੀ, ਕਈਆਂ ਕਿਹਾ ਨਹੀਂ ਜੀ ਇਹ ਉਹ ਗੱਲ ਨਹੀਂ ਬਣੀ ਜਿਹੜੀ ਗੁਰੂ ਨਾਨਕ ਸਾਹਿਬ ਨੇ। ਮੈਂ ਕਈ ਵਾਰੀ ਬੇਨਤੀ ਕਰਨਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੰਮ੍ਰਿਤ ਹੁੰਦਾ ਤਿਆਰ, ਉੱਥੇ ਜੋਤ ਵਰਦੀ ਏ। ਤੇ ਜਦੋਂ ਪੰਜ ਪਿਆਰੇ ਸਹਿਬਾਨ ਬਾਟੇ ਵਿੱਚ ਜਲ ਪਾ ਕੇ ਬਾਣੀ ਪੜ੍ਹ ਕੇ ਅੰਮ੍ਰਿਤ ਤਿਆਰ ਕਰਦੇ ਹੁੰਦੇ ਆ, ਉਦੋਂ ਗੁਰੂ ਗੋਬਿੰਦ ਸਿੰਘ ਦੀ ਜੁਗਤ ਵਰਦੀ ਹੈ, ਜੋਤ ਤੇ ਜੁਗਤ ਦੀ ਕਿਰਪਾ ਨਾਲ ਫਿਰ ਨਾਮ ਦੀ ਦੀਖਿਆ ਮਿਲਦੀ ਹੈ, ਨਾਮ ਦੀ ਦਾਤ ਮਿਲਦੀ ਹੈ ਜੀ। ਵਾਹਿਗੁਰੂ ਗੁਰਮੰਤਰ ਦ੍ਰਿੜ ਕਰਾਇਆ ਜਾਂਦਾ ਉਦੋਂ ਬਕਾਇਦਾ ਕਿ ਇਸ ਅੰਦਰ ਨਾਮ ਚੱਲ ਪਵੇ। ਹੁਣ ਜੇ ਅਸੀਂ ਕਹੀਏ ਵੀ ਅੰਮ੍ਰਿਤ ਤੋਂ ਬਿਨਾਂ ਸਾਡਾ ਗੁਜ਼ਾਰਾ ਹੋ ਜਾਣਾ, ਠੀਕ ਹੈ ਇੱਕ ਜਨਮ ਹੋਰ ਲੈ ਲਾਂਗੇ ਅਗਾਂ, ਪਰ ਨਹੀਂ, ਗੁਰੂ ਤੋਂ ਬਿਨਾਂ ਕਿਸੇ ਨੇ ਪਾਰ ਨਹੀਂ ਜੇ ਲਾਣਾ। ਇਹ ਤਾਂ ਇੱਕ ਬਖਸ਼ਿਸ਼ ਹੈ ਗੁਰੂ ਸਾਹਿਬ ਦੀ। ਮਹਾਰਾਜ ਕਹਿੰਦੇ ਉਸ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਮਹਾਰਾਜ ਅੱਗੇ ਕਹਿੰਦੇ ਆ ਰਾਗ, ਸ੍ਰੀ ਰਾਗ। ਇਹ ਰਾਗ ਸ੍ਰੀ ਰਾਗ ਹੈ, ਕਿਉਂਕਿ ਇਸ ਰਾਗ ਨਾਲ ਲਫ਼ਜ਼ ਰਾਗ ਲੱਗਾ ਜੀ, ਸ੍ਰੀ ਨਾਲ ਰਾਗ ਲੱਗਾ ਹੈ, ਇਹਦਾ ਨਾਮ ਹੀ ਸ੍ਰੀ ਰਾਗ। ਰਾਗਨ ਮੈਂ ਸ੍ਰੀ ਰਾਗ, ਭਾਈ ਸਾਹਿਬ ਕਹਿੰਦੇ ਆ ਇਹ ਸ਼ਬਦ ਦੇ ਰਾਗ ਸ੍ਰੀ ਰਾਗ। ਮਹੱਲਾ ਪਹਿਲਾ, ਆ ਪਾਠ ਉੱਤੇ ਦਰਸ਼ਨ ਕਰ ਰਹੇ ਹੋਗੇ, ਇਹ ਜਿਹੜਾ ਮਹੱਲਾ ਸ਼ਬਦ ਹੈ, ਬੇਨਤੀ ਸੁਣਿਓ, ਇਹਦਾ ਉਚਾਰਨ ਕਦੀ ਰਾਗ ਵਾਲੇ ਪਾਸੇ ਜੋੜ ਕੇ ਨਹੀਂ ਕਰਨਾ। ਜੇ ਪਾਠ ਇਸ ਤਰ੍ਹਾਂ ਕਰਾਂਗੇ ਜੀ ਰਾਗ ਸ੍ਰੀ ਰਾਗ ਮਹੱਲਾ ਰੁਗ ਹੈ ਫਿਰ ਪੜਿਆ ਪਹਿਲਾ, ਅਰਥ ਨਹੀਂ ਠੀਕ ਬਣਨੇ। ਰਾਗ ਸ੍ਰੀ ਰਾਗ ਮਹੱਲਾ ਜਿਹੜਾ ਸ਼ਬਦ ਹੈ ਉਹ ਅੰਕ ਵਾਲੇ ਪਾਸੇ ਲੈ ਕੇ ਜਾਣਾ, ਦੂਜਾ ਤੀਜਾ ਚੌਥਾ ਜਾਂ ਪੰਜਵਾਂ, ਮਹੱਲਾ ਪਹਿਲਾ। ਜੇ ਇਸ ਤਰ੍ਹਾਂ ਕਰਾਂਗੇ ਰਾਗ ਸ੍ਰੀ ਰਾਗ ਮਹੱਲਾ, ਨਹੀਂ ਉਹ ਅਰਥ ਰਾਗ ਵੱਲ ਚਲੇ ਜਾਣਗੇ। ਇੱਥੇ ਰਾਗ ਸ੍ਰੀ ਰਾਗ ਅਰਧ ਵਿਸ਼ਰਾਮਕ ਹੈ, ਮਹੱਲਾ ਪਹਿਲਾ, ਤੇ ਗੁਰੂ ਸਾਹਿਬ ਨੇ ਹਾਲਾਂਕਿ ਇਸ ਤੋਂ ਪਹਿਲਾਂ ਮਹੱਲਾ ਆ ਚੁੱਕਾ, ਸੋਦਰ ਰਾਗ ਆਸਾ ਮਹੱਲਾ ਪਹਿਲਾ, ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖਾ ਸਭ ਕੋਏ, ਇਹ ਆ ਚੁੱਕਾ ਹੈ। ਪਰ ਇੱਥੇ ਗੁਰਦੇਵ ਨੇ ਬਕਾਇਦਾ ਹੁਣ ਰਾਗਾਂ ਦੀ ਤਰਤੀਬ ਸ਼ੁਰੂ ਹੋਈ, ਤੇ ਮਹਾਰਾਜ ਨੇ ਪਹਿਲਾ ਲਿਖਣ ਤੋਂ ਪਹਿਲਾਂ, ਇੱਕ ਲਿਖਣ ਤੋਂ ਪਹਿਲਾਂ, ਅੰਕ ਵਾਲਾ ਲਿਖਣ ਤੋਂ ਪਹਿਲਾਂ, ਦੇਖੋ ਆਹ ਜਿਹੜਾ ਉੱਤੇ ਲਿਖਿਆ ਇਹ ਪੱਪਾ ਹਾਹੇ ਨੂੰ ਸਿਹਾਰੀ ਲੱਲੇ ਨੂੰ ਕੰਨਾ, ਇਹਦਾ ਮਤਲਬ ਕਿ ਜਿੱਥੇ ਵੀ ਮਹੱਲੇ ਨਾਲ ਅੰਕ ਆਵੇ ਉਹਨੂੰ ਇੱਕ ਨਹੀਂ ਪੜ੍ਹਨਾ, ਦੋ ਨਹੀਂ ਪੜ੍ਹਨਾ, ਉਹਨੂੰ ਪਹਿਲਾ ਦੂਜਾ ਤੀਜਾ ਚੌਥਾ ਤੇ ਪੰਜਵਾਂ ਪੜ੍ਹਨਾ ਹੈ, ਨੌਵਾਂ ਪੜ੍ਹਨਾ ਹੈ। ਇੱਥੇ ਸਤਿਗੁਰੂ ਨੇ ਪਹਿਲਾ ਤੇ ਇੱਕ ਦੋਨੋਂ ਇਕੱਠੇ ਕੀਤੇ, ਤੇ ਇਹਦਾ ਪਾਠ ਇਹ ਵੀ ਨਹੀਂ ਕਰਨਾ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਨਾ, ਇਹ ਇੱਕੋ ਵਾਰੀ ਪਹਿਲਾ ਹੋ ਗਿਆ, ਇਹ ਸੂਚਨਾ ਦੇ ਰਿਹਾ ਭਾਈ ਸਿੱਖੋ, ਇਹ ਜਿੰਨਾ ਅੱਗੇ ਆਵੇਗਾ ਮਹੱਲੇ ਨਾਲ ਇੱਕ ਆਵੇ ਤੇ ਉਹਨੂੰ ਪਹਿਲਾ ਪੜ੍ਹਨਾ, ਇੱਕ ਨਹੀਂ ਪੜ੍ਹਨਾ, ਏਕਾ ਨਹੀਂ ਪੜ੍ਹਨਾ। ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਅੱਗੇ ਸਤਿਗੁਰੂ ਸ਼ਬਦ ਵਰਤਿਆ ਘਰ ਪਹਿਲਾ। ਉਸ ਦਿਨ ਸ਼ਾਇਦ ਇੱਥੇ ਕਿਸੇ ਨੂੰ ਜੇ ਭੁੱਲ ਜਾਂਦਾ ਹੁਣ ਥੋੜਾ ਜਿਹਾ, ਵੀ ਮੈਂ ਬੇਨਤੀ ਕੀਤੀ ਸੀ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਨਾਲ ਜਿਹੜੇ ਘਰਾਂ ਦੀ ਗਿਣਤੀ ਆਈ ਉਹ 17 ਤੱਕ ਆਈ ਹੈ, ਪਹਿਲਾ ਦੂਜਾ ਚੀਦਾ ਚੌਥਾ 17 ਤੱਕ ਰਾਗ ਨੇ ਜੀ, ਇਹ ਘਰ ਨੇ। ਤੇ ਇਸ ਅੱਗੇ ਭਾਵੇਂ ਏਕਾ ਲੱਗਾ ਹੈ, ਪਰ ਇਸ ਨੂੰ ਆਪਾਂ ਪਹਿਲਾ ਹੀ ਪੜ੍ਹਨਾ ਹੈ। ਤੇ ਜਿਹੜਾ ਤੁਸੀਂ ਏਕੋ ਓਂਕਾਰ ਓਂਕਾਰ ਤੋਂ ਪਹਿਲਾਂ ਏਕਾ ਪੜ੍ਹਿਆ ਉਹਨੂੰ ਪਹਿਲਾ ਓਂਕਾਰ ਨਹੀਂ ਪੜ੍ਹਨਾ। ਸੁਣਿਓ ਇਸ ਬੇਨਤੀ ਨੂੰ, ਇਹ ਚ ਇੱਕ ਬੜੀ ਮਹਾਰਾਜ ਨੇ ਰਮਜ ਰੱਖੀ ਹੈ ਜੀ। ਹੁਣ ਆਪਾਂ ਕਹਾਂਗੇ ਜੀ ਇਹ ਤਾਂ ਤੁਸੀਂ ਕਹਿ ਦਿੱਤਾ ਵੀ ਪਹਿਲਾ ਘਰ ਪਹਿਲਾ ਇੱਕ ਨਹੀਂ ਪੜ੍ਹਨਾ, ਇਹਨੂੰ ਪਹਿਲਾ ਪੜ੍ਹਨਾ, ਤੇ ਫਿਰ ਓਂਕਾਰ ਤੋਂ ਪਹਿਲਾਂ ਜਿਹੜਾ ਇੱਕ ਪਾਇਆ ਉਹਨੂੰ ਪਹਿਲਾ ਓਂਕਾਰ ਪੜ੍ਹਨਾ? ਨਹੀਂ, ਉਸ ਨੂੰ ਇੱਕ ਹੀ ਪੜ੍ਹਨਾ। ਤੇ ਮਹਾਰਾਜ ਨੇ ਕਿਰਪਾ ਕੀਤੀ ਜੀ, ਜਿੰਨੇ ਮੰਗਲ ਹਜ਼ੂਰ ਨੇ ਲਏ ਨੇ, ਗੁਰਮੁਖੋ ਮੈਂ ਭੁੱਲਾਂ ਨਾ, ਕਿਸੇ ਵੀ ਮੰਗਲ ਵਿੱਚ ਗੁਰੂ ਨੇ ਓਅੰਕਾਰ ਤੋਂ ਪਹਿਲਾਂ ਈੜੀ ਨੂੰ ਸਿਹਾਰੀ ਤੇ ਕੱਕਾ ਪਾਇਆ ਹੀ ਨਹੀਂ। 524 ਵਾਰ ਤਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਇਆ ਜੀ ਮੰਗਲ, 33 ਵਾਰ ਗੁਰਪ੍ਰਸਾਦ ਆਇਆ ਹੈ। ਮਹਾਰਾਜ ਨੇ ਮੰਗਲ ਜਿਹੜੇ ਵਰਤੇ ਆ, ਇੱਥੇ ਹੁਣ ਸਤਿਗੁਰੂ ਨੇ ਪਹਿਲਾਂ ਸੀ, ਅਸੀਂ ਕਹਾਂਗੇ ਜੀ ਇੱਕ ਸਵਾਲ ਹੈ, ਇਹਨੂੰ ਪਹਿਲਾਂ ਕਿਉਂ ਨਹੀਂ ਕਿਹਾ? ਪਹਿਲਾ ਓਅੰਕਾਰ ਯਾਦ ਰੱਖਿਓ, ਮਹੱਲਾ ਪਹਿਲੇ ਤੋਂ ਦੂਜਾ ਬਣ ਜਾਣਾ, ਓਅੰਕਾਰ ਇੱਕ ਤੋਂ ਦੂਜਾ ਨਹੀਂ ਬਣਨਾ, ਉਹ ਇੱਕ ਹੀ ਰਹਿਣਾ ਹੈ। ਇਹਨੂੰ ਫਿਰ ਥੋੜਾ ਜਿਹਾ ਅਸੀਂ ਦੇਖੀਏ, ਜਿਹੜਾ ਓਮ ਸ਼ਬਦ ਹੈ, ਓਮ ਸਾਊਂਡ ਹੈ, ਗੁਰੂ ਗੁਰਬਾਣੀ ਚ ਆਉਂਦਾ ਜੀ ਓਮ ਨਮੋ ਭਗਵੰਤ ਗੁਸਾਈ, ਓਨਮ ਅੱਖਰ ਵੀ ਆਇਆ ਹੈ। ਹਾਲਾਂਕਿ ਓਅੰਕਾਰ ਸ਼ਬਦ ਗੁਰਦੇਵ ਨੇ ਅੱਖਰਾਂ ਵਿੱਚ ਵੀ ਲਿਖਿਆ ਹੈ, ਜਿਹੜੀ ਅਸੀਂ ਬਾਣੀ ਪੜ੍ਹਦੇ। ਵਿਦਵਾਨ ਪੁਰਸ਼ ਕਹਿੰਦੇ ਨੇ ਕਿ ਅਸਲ ਚ ਜਿਹੜਾ ਗੁਰੂ ਜੀ ਨੇ ਇੱਥੇ ਇੱਕ ਪਾਇਆ ਹੈ, ਜਿਹਨੂੰ ਅਸੀਂ ਇੱਕ ਓਅੰਕਾਰ ਪੜ੍ਹਨੇ। ਉਂਝ ਵੈਸੇ ਗਿਆਨੀ ਹਰਬੰਸ ਸਿੰਘ ਨਾ, ਮੈਨੂੰ ਯਾਦ ਹੈ ਮੈਂ ਉਹਨਾਂ ਦੇ ਘਰ ਗਿਆ, ਚਲੋ ਬੜੀ ਬਖਸ਼ੀ ਰੂਸ ਨੇ, ਵਿਚਾਰਾਂ ਦਾ ਮਤਭੇਦ ਹੋ ਸਕਦਾ ਪਰ ਸ਼ਰਤ ਮੂਲ ਸਿਧਾਂਤ ਤੇ ਤਰਕ ਨਾ ਕੀਤਾ ਜਾਏ। ਅਰਥਾਂ ਵਿੱਚ ਮਤਭੇਦ ਹੋ ਸਕਦਾ, ਮੈਂ ਅਰਥ ਕਰਾਂਗਾ ਹੋਰ, ਦੂਜਾ ਸੱਜਣ ਹੋਰ ਕਰ ਸਕਦਾ। ਮੈਨੂੰ ਇਹ ਗੱਲ ਕਹਿੰਦੇ ਹੁੰਦੇ ਸਨ ਵੀ ਤੁਸੀਂ ਏਕੰਕਾਰ ਪੜਿਆ ਕਰੋ, ਵੀ ਸਾਰੀ ਬਾਣੀ ਜਿੱਥੇ ਆਇਆ ਨਾ ਏਕਮ ਏਕੰਕਾਰ ਪ੍ਰਭ, ਇੱਕ ਨਹੀਂ ਆਇਆ, ਇੱਕ ਓਅੰਕਾਰ ਨਹੀਂ ਆਇਆ। ਪਰ ਮੈਂ ਹੱਸ ਕੇ ਕਹਿਣਾ, ਗਿਆਨੀ ਜੀ ਸਾਨੂੰ ਤਾਂ ਸੰਥੀ ਇਸ ਤਰ੍ਹਾਂ ਦਿੱਤੀ ਗਈ ਪਰੰਪਰਾ, ਕਹਿੰਦੇ ਠੀਕ ਹੈ ਪਰ ਅਸੀਂ ਇਸ ਨੂੰ ਪੜ੍ਹਨਾ ਇੱਕ ਓਅੰਕਾਰ। ਹੁਣ ਜਿਹੜਾ ਓਮ ਸਾਊਂਡ ਹੈ, ਇਹ ਅਸੀਂ ਕਹਾਂਗੇ ਇਹ ਜੀ ਬ੍ਰਾਹਮਣਾਂ ਦੀ, ਇਹ ਬ੍ਰਹਮ ਦੀ ਆਵਾਜ਼ ਹੈ। ਗੁਰੂ ਸਾਹਿਬ ਨੇ ਕਿਹਾ ਓਮ ਨਮੋ ਭਗਵੰਤ ਗੁਸਾਈ ਪੜਿਆ, ਓਅੰਕਾਰ ਵਰਤਿਆ, ਪਰ ਜਦੋਂ ਇਹਦੇ ਅਰਥ ਕਰਨ ਲੱਗੇ, ਇੱਥੇ ਬੇਈਮਾਨੀ ਇਹ ਵਰਤੀ ਗਈ, ਇਸ ਸਾਊਂਡ ਦੇ ਤਿੰਨ ਟੁਕੜੇ ਕਰ ਦਿੱਤੇ। ਤੁਸੀਂ ਉੱਚੀ ਜੇ ਬੋਲੋਗੇ ਓਮ, ਉਹ ਕਹਿੰਦੇ ਐੜਾ ਊੜਾ ਤੇ ਮੰਮਾ, ਤਿੰਨ ਅੱਖਰਾਂ ਦੀ ਵਿੱਚੋਂ ਆਵਾਜ਼ ਨਿਕਲਦੀ ਹੈ, ਤਿੰਨ ਤਰ੍ਹਾਂ ਦੀ ਸਾਊਂਡ ਬਣ ਗਈ, ਊੜਾ ਐੜਾ ਤੇ ਮੰਮਾ ਓਮ। ਤੇ ਨਾਲ ਹੀ ਅਗਲੇ ਕਹਿੰਦੇ ਆ ਤਿੰਨ ਅੱਖਰ ਬ੍ਰਹਮਾ ਵਿਸ਼ਨੂੰ ਮਹੇਸ਼ ਦੇ ਸੂਚਕ ਨੇ। ਕਿੱਥੇ ਬ੍ਰਹਮ ਦੀ ਆਵਾਜ਼, ਕਿੱਥੇ ਉਹਨੂੰ ਦੇਵਤਿਆਂ ਨਾਲ ਜੋੜ ਕੇ ਅਰਥ ਕਰ ਦਿੱਤੇ। ਹੁਣ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਉਹਨਾਂ ਨੇ ਕਿਹਾ ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਗੁਰੂ ਦਾ ਭੇਤ ਥੋੜਾ ਅਸੀਂ ਪਾ ਸਕਦੇ ਹਾਂ ਜੀ। ਇਹ ਮਹਾਰਾਜ ਨੇ ਇੱਕ ਕਿਉਂ ਲਿਖਿਆ, ਸਾਡੀ ਕੀ ਜ਼ਰੂਰਤ ਹੈ, ਗੁਰੂ ਨਾਨਕ ਸਾਹਿਬ ਦੇ ਅੰਦਰ ਨੂੰ ਕੌਣ ਜਾਣ ਸਕਦਾ, ਬਾਬਾ ਜੀ ਦੇ ਅੰਦਰ ਨੂੰ ਕੌਣ ਜੰਮਿਆ ਜੀ ਜਾਣਨ ਵਾਲਾ, ਉਹ ਬੇਅੰਤ ਹੈ। ਪਰ ਜਿੰਨੀ ਕੁ ਸਮਝ ਪਈ, ਗੁਰੂ ਸਾਹਿਬ ਨੇ ਇਹ ਦੇਖਿਆ ਵੀ ਜੇ ਅੱਖਰਾਂ ਵਿੱਚ ਸ਼ਬਦ ਲਿਖਾਂਗੇ ਤੇ ਇਹਦੇ ਅਰਥ ਬਦਲ ਦੇਣਗੇ ਲੋਕੀ, ਕਿਉਂਕਿ ਅੱਖਰਾਂ ਚ ਲਿਖਿਆ ਸ਼ਬਦ ਅਰਥ ਚੇਂਜ ਕਰ ਜਾਂਦਾ, ਅੰਕ ਕਦੀ ਮੈਥ ਜਿਹੜਾ ਉਹ ਅਰਥ ਨਹੀਂ ਚੇਂਜ ਕਰਦਾ, ਇੱਕ ਇੱਕ ਹੀ ਰਹੇਗਾ। ਪਰ ਜੇ ਆਪਾਂ ਇਹਨੂੰ ਅੱਖਰਾਂ ਚ ਇੱਕ ਲਿਖ ਦਿਆਂਗੇ ਇਹ ਅਰਥ ਬਦਲੇਗਾ। ਮੰਨ ਲਓ ਹੁਣ ਇੱਥੇ ਸ਼ਬਦ ਇੱਕ ਆਉਂਦਾ ਜੀ ਈੜੀ ਨੂੰ ਸਿਹਾਰੀ ਕੱਕੇ ਨੂੰ ਔਂਕੜ ਇੱਕ, ਇਹ ਇੱਕ ਆਉਂਦਾ ਬਾਣੀ ਚ। ਜਦੋਂ ਤੁਸੀਂ ਜਪਜੀ ਸਾਹਿਬ ਪਾਠ ਕਰਦੇ ਹੋ ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ, ਹੁਣ ਉੱਥੇ ਈੜੀ ਨੂੰ ਸਿਹਾਰੀ ਤੇ ਕੱਕੇ ਨੂੰ ਸਿਹਾਰੀ ਲੱਗੀ, ਉਹ ਅਰਥ ਕਰਦਾ ਉਚਾਰਨ ਇੱਕੋ ਵੇ ਅਰਥ ਬਦਲ ਜਾਏਗਾ। ਉੱਥੇ ਇੱਕ ਦਾ ਅਰਥ ਇੱਕ ਨਹੀਂ, ਉੱਥੇ ਇੱਕ ਦਾ ਅਰਥ ਕਈ, ਉਚਾਰਨ ਚ ਇੱਕ ਹੀ ਹੈ। ਮੈਂ ਫਿਰ ਬੇਨਤੀ ਕਰਾਂ, ਜਿਹੜਾ ਜਿਹੜਾ ਸ਼ਬਦ ਹੈ ਇਹ ਉਚਾਰਨ ਪੰਜਾਬੀ ਚ ਇੱਕੋ ਰੱਖਦਾ, ਅਰਥ ਬਦਲ ਜਾਂਦਾ। ਉਸ ਦਿਨ ਮੈਂ ਸਨੋਜ਼ੇ ਕਿਹਾ, ਮੈਂ ਰਿਪੀਟ ਕਰਨ ਲੱਗਾ ਵੀ ਦੇਖੋ ਹੁਣ ਕਈ ਵਾਰੀ ਕਈ ਸੱਜਣ ਅਤਾਰੋ ਉਹ ਤੱਤਾ ਜ਼ਿਆਦਾ ਬੋਲ ਜਾਂਦੇ ਆ, ਤੇ ਮੈਂ ਬੇਨਤੀ ਕੀਤੀ ਗੁਰਮੁਖੀ ਦੀ ਇਹ ਵਿਲੱਖਣਤਾ ਹੈ, ਪਹਿਲਾ ਤੇ ਤੀਜਾ ਅੱਖਰ ਹਰ ਵਰਗ ਵਿੱਚ ਜਦੋਂ ਇਹਨਾਂ ਦੀ ਸਾਊਂਡ ਇਕੱਠੀ ਮਿਲੇਗੀ ਤੇ ਤਾਂ ਚੌਥੇ ਦੀ ਸਾਊਂਡ ਬਣੇਗੀ, ਉਹ ਬਣਦੀ ਕੋਈ ਨਹੀਂ ਪਹਿਲੇ ਤੇ ਤੀਜੇ ਤੋਂ ਬਿਨਾਂ। ਉਸ ਦਿਨ ਮੈਂ ਕਿਹਾ ਕੱਕਾ ਖੱਖਾ ਗੱਗਾ, ਕੱਕਾ ਪਹਿਲਾ ਤੇ ਗੱਗਾ ਤੀਜਾ, ਤੇ ਚੌਥਾ ਕੀ ਹੈ? ਘੱਗਾ। ਘੱਗਾ ਤਾਂ ਬਣੇਗਾ ਜੇ ਕੱਕਾ ਤੇ ਗੱਗਾ ਦੋਨੋਂ ਆਪਣੀ ਆਵਾਜ਼ ਸਾਊਂਡ ਮਿਲਾਣਗੇ, ਕਿਉਂਕਿ ਘੱਗਾ ਜਿਹੜਾ ਹੈ, ਹਾਂ ਪੂਰੇ ਤੁਸੀਂ ਦੇਖ ਲਿਓ, ਚੱਚੇ ਵਾਲਾ ਵਰਗ ਲੈ ਲਓ, ਟੈਂਕੇ ਵਾਲਾ ਲੈ ਲਓ, ਹਰ ਪਹਿਲਾ ਅੱਖਰ ਤੇ ਤੀਜਾ ਅੱਖਰ ਜਦੋਂ ਰਲਦਾ ਤੇ ਚੌਥੇ ਦੀ ਨਾਦ ਆਵਾਜ਼ ਪੈਦਾ ਹੁੰਦੀ। ਕੱਕਾ ਖੱਖਾ ਗੱਗਾ ਘੱਗਾ, ਕੱਕਾ ਤੇ ਗੱਗਾ ਬਣਨਗੇ ਤਾਂ ਘੱਗਾ ਬਣਿਆ। ਇਸੇ ਤਰ੍ਹਾਂ ਚੱਚਾ ਛੱਛਾ ਜੱਜਾ, ਪਹਿਲਾ ਚੱਚਾ ਤੇ ਤੀਜਾ ਜੱਜਾ ਦੋਨੋਂ ਇਕੱਠੇ ਹੋਣਗੇ ਤੇ ਝੱਜਾ, ਚੱਚਾ ਤੇ ਜੱਜਾ ਇਕੱਠੇ ਹੋਣਗੇ ਝੱਜਾ ਬਣੇਗਾ। ਟੈਂਕਾ, ਠੱਠਾ, ਡੱਡਾ, ਢੱਡਾ, ਟੈ ਦੀ ਸਾਊਂਡ ਤੇ ਡੱਡੇ ਦੀ ਸਾਊਂਡ ਇਕੱਠੀ ਹੋਵੇਗੀ ਤੇ ਢੱਡਾ ਬਣੇਗਾ। ਖੈਰ ਮੈਂ ਬੇਨਤੀ ਕਰਾਂ, ਜਿਹੜਾ ਸ਼ਬਦ ਹੈ ਉਹ ਅਰਥ ਬਦਲਦਾ ਹੈ। ਭਗਤ ਦੇ ਅਰਥ ਗੁਰਬਾਣੀ ਚ ਵੱਖ ਵੱਖ ਨੇ, ਘਰ ਦੇ ਅਰਥ ਵੱਖਰੇ ਵੱਖਰੇ ਨੇ, ਸ਼ਬਦ ਦੇ ਇਮਨ ਅਰਥ ਵੱਖਰੇ ਵੱਖਰੇ ਨੇ, ਅਰਥ ਬਦਲ ਜਾਂਦਾ ਸ਼ਬਦ। ਪਰ ਜਿਹੜਾ ਹਿੰਦਸਾ ਹੈ, ਅੰਕ ਹੈ, ਗੁਰਮੁਖੋ ਇਹ ਅਰਥ ਨਹੀਂ ਬਦਲੇਗਾ। ਇੱਕ ਦਾ ਮਤਲਬ ਕੇਵਲ ਇੱਕ ਹੈ, ਉਹ ਇੱਕ ਜਿਸ ਇੱਕ ਵਰਗਾ ਦੂਜਾ ਇੱਕ ਕੋਈ ਨਹੀਂ। ਫਿਰ ਬੇਨਤੀ, ਇੱਕ ਕੱਲਾ ਇੱਕ, ਇਹਦੇ ਵਰਗਾ ਦੂਜਾ ਕੋਈ ਹੈ ਜੀ? ਸਾਹਿਬ ਮੇਰਾ ਏਕੋ ਹੈ, ਭਾਈ ਏਕੋ ਹੈ। ਮਹਾਰਾਜ ਨੇ ਸ਼ਬਦ ਵਰਤਿਆ ਏਕੋ ਜਪ, ਏਕੋ ਸਲਾਹ, ਸਿਰਫ ਏਕੋ, ਇਸ ਇੱਕ ਵਰਗਾ ਹੋਰ ਕੋਈ ਨਹੀਂ। ਇਸ ਨੂੰ ਓਅੰਕਾਰ ਤੋਂ ਪਹਿਲਾਂ ਤਾਂ ਲਾ ਦਿੱਤਾ ਉਹ ਵਿਦਵਾਨੋ, ਉਸ ਬ੍ਰਹਮ ਨੂੰ, ਉਸ ਪ੍ਰਭੂ ਨੂੰ, ਉਹਦੇ ਨਾਦ ਨੂੰ ਦੋ ਤਿੰਨ ਚਾਰ ਟੁਕੜਿਆਂ ਚ ਮਤ ਵੰਡੋ। ਉਹ ਕੇਵਲ ਇੱਕ ਜਿਸ ਇੱਕ ਵਰਗਾ ਹੋਰ ਕੋਈ ਨਹੀਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਤੇ ਮਹਾਰਾਜ ਨੇ ਸ਼ਬਦ ਵਰਤਿਆ ਮੋਤੀ ਤਾ ਮੰਦਰ ਉਸ ਰਹਿ। ਠੀਕ, ਅਸੀਂ ਵੀ ਕਾਲੀ ਚ ਸ਼ਬਦ ਪੜ੍ਹ ਦਿੰਦੇ ਤਾਂ, ਪਰ ਇੱਥੇ ਕੱਲਾ ਤੱਤਾ ਲੱਗਾ, ਕੰਨਾ ਨਹੀਂ। ਮੋਤੀ ਤਾ ਮੰਦਰ ਉਸ ਰਹਿ, ਇਹਦਾ ਅਰਥ ਮੰਦਰ ਦਾ ਅਰਥ ਘਰ, ਮੋਤੀ ਦਾ ਅਰਥ ਤੁਸੀਂ ਜਾਣਦੇ ਹੋ ਸਿੱਪੀ ਵਿੱਚੋਂ ਨਿਕਲਦਾ ਹੋਇਆ, ਮੰਦਰ ਦਾ ਅਰਥ ਦਾਸ ਨੇ ਕੀਤਾ ਕਰ, ਉਸਰਿਆਂ ਦਾ ਅਰਥ ਉਸਰ ਜਾਣ, ਬਣ ਜਾਣ। ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ, ਪਰਮਾਤਮਾ ਤੂੰ ਇੰਨੀ ਕੁ ਦੌਲਤ ਦੇ, ਲੋਕ ਲੱਕੜਾਂ ਦੇ, ਪੱਥਰਾਂ ਦੇ, ਇੱਟਾਂ ਦੇ, ਕੰਕਰੀਟ ਦੇ ਘਰ ਬਣਾਉਂਦੇ ਨੇ, ਤੂੰ ਇੰਨੀ ਕੁ ਕਿਰਪਾ ਕਰ ਕਿ ਇਹੋ ਜਿਹਾ ਘਰ ਬਣ ਜਾਏ ਜਿਹੜਾ ਮੋਤੀ ਚੁਣ ਚੁਣ ਕੇ ਜਿਹਦੀਆਂ ਕੰਧਾਂ ਬਣਾਈਆਂ ਹੋਣ। ਮੋਤੀ ਤਾਂ ਮੰਦਰ ਉਸਰ ਹੈ, ਰਤਨੀ ਤਾਂ ਹੋ ਹੈ ਜੜਾਓ, ਅੜਾੜੇ ਨੂੰ ਕੰਨਾ ਬੋਲਣਾ ਜੜਾਓ। ਮਹਾਰਾਜ ਕਹਿੰਦੇ ਆ ਉਹ ਜੇ ਮੋਤੀਆਂ ਦੀਆਂ ਕੰਧਾਂ ਬਣੀਆਂ ਹੋਣ ਤੇ ਉਹਦੇ ਵਿੱਚ ਕੀਮਤੀ ਰਤਨਾਂ ਦੀ ਜੜਤ ਹੋਈ ਹੋਵੇ, ਇਹਦਾ ਮਤਲਬ ਮੋਤੀ ਵੀ ਹੋਣ ਤੇ ਰਤਨ ਵੀ ਜੜੇ ਹੋਣ। ਕਸਤੂਰ, ਕੁੰਗੂ, ਅਗਰ, ਚੰਦਨ, ਇਹ ਚਾਰੇ ਵੱਖਰੇ ਨੇ ਜੀ। ਕਸਤੂਰ ਦਾ ਅਰਥ ਆਪ ਸਮਝਦੇ ਹੋ ਸ਼ਾਇਦ, ਇਹ ਜਿਹਨੂੰ ਕਸਤੂਰੀ ਕਹਿੰਦੇ ਆ, ਇਹ ਕਸਤੂਰੀ ਜਿਹੜੀ ਹੈ ਇਹ ਦਰਅਸਲ ਮਿਰਗ ਦੀ ਨਾਭੀ ਚੋਂ ਨਿਕਲਦੀ ਹੈ। ਨੇਪਾਲ ਵਾਲੇ ਪਾਸੇ ਮਿਰਗਾਂ ਦੇ ਮਿਲਦੇ ਆ, ਸਾਰੇ ਮਿਰਗ ਕਸਤੂਰੇ ਦੀ ਹੁੰਦੇ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕਸਤੂਰੇ ਮਿਰਗ ਦੀ ਉਦਾਹਰਨ ਬੜੀ ਵਾਰੀ ਲਈ ਹੈ, ਜਿਵੇਂ ਜਿਉਂ ਕਸਤੂਰੀ ਮਿਰਗ ਨਾ ਜਾਣ। ਇਸ ਕਸਤੂਰੀ ਦਾ ਅਰਥ ਹੈ ਉਹ ਕੀਮਤੀ ਸੁਗੰਧੀ ਜਿਹੜੀ ਮਿਰਗ ਦੀ ਨਾਭੀ ਵਿੱਚੋਂ ਨਿਕਲਦੀ ਹੈ। ਪਰਮਾਤਮਾ ਤੂੰ ਇੰਨਾ ਕੁਝ ਦੇ ਕਿ ਘਰ ਮੋਤੀਆਂ ਦੇ ਬਣ ਜਾਣ, ਕੀਮਤੀ ਰਤਨ ਵੀ ਜੜੇ ਹੋਣ। ਕਸਤੂਰ ਤੇ ਕੁੰਗੂ, ਇਹਨੂੰ ਇੱਕ ਸ਼ਬਦ ਵਰਤਨੀ ਹਿੰਦੀ ਚ ਕੁੰਕਮ, ਇਹਦੇ ਅਰਥ ਨੇ ਜੀ ਕੇਸਰ। ਕਸਤੂਰੀ ਵੱਖਰੀ ਹੁੰਦੀ ਹੈ ਤੇ ਕੇਸਰ ਵੱਖਰਾ ਹੁੰਦਾ ਹੈ। ਕੁੰਗੂ ਦਾ ਅਰਥ ਕੇਸਰ, ਇਹਦਾ ਮਤਲਬ ਘਰ ਵਿੱਚ ਜਿੱਥੇ ਮਿਰਗ ਦੀ ਨਾਭੀ ਦੀ ਕਸਤੂਰੀ ਪਈ ਹੋਵੇਗੀ ਨਾ, ਘਰ ਦੇ ਕਿਸੇ ਕੋਨੇ ਚਲੇ ਜਾਓ, ਘਰ ਵੜਦਿਆਂ ਸਾਰੀ ਮਹਿਕ ਦੀਆਂ ਲਪਟਾਂ ਨਿਕਲਣਗੀਆਂ। ਮਹਾਰਾਜ ਕਹਿੰਦੇ ਨੇ ਵੀ ਉਹ ਕੀਮਤੀ ਕਸਤੂਰੀ ਹੋਵੇ ਮੇਰੇ ਘਰ, ਤੇ ਕੇਸਰ ਦਾ ਛਟਕਾਓ ਹੋਵੇ। ਅਗਰ, ਅਗਰ ਕੀ ਹੈ ਜੀ? ਇੱਕ ਰੁੱਖ ਹੈ, ਆਸਾਮ ਵਾਲੇ ਪਾਸੇ ਕਹਿੰਦੇ ਨੇ ਪਾਇਆ ਜਾਂਦਾ ਹੈ, ਇਹਨੂੰ ਫਾਰਸੀ ਵਿੱਚ ਊਦ ਕਹਿੰਦੇ ਆ, ਇਹ ਚੰਦਨ ਨਹੀਂ ਹੈਗਾ। ਅਗਰ ਵੱਖਰਾ, ਚੰਦਨ ਵੱਖਰਾ, ਇਹਨੂੰ ਊਦ ਵੀ ਕਹਿੰਦੇ ਆ ਫਾਰਸੀ ਵਿੱਚ। ਇਹ ਜਿਉਂ ਜਿਉਂ ਰੁੱਖ ਵੱਡਾ ਹੁੰਦਾ ਹੈ ਨਾ, ਇਹਦੀਆਂ ਗੰਢਾਂ ਬਣੀ ਜਾਂਦੀਆਂ ਨੇ, ਇਹ ਜਿਹੜੀਆਂ ਗੰਢਾਂ ਬਣਦੀਆਂ ਨੇ, ਜਿੰਨੀ ਗੰਢ ਵੱਡੀ ਬਣਦੀ ਹੈ ਓਨੀ ਇਹਦੇ ਸੁਗੰਧੀ ਭਰੀ ਜਾਂਦੀ ਹੈ। ਜਿੱਥੇ ਜਿੱਥੇ ਇਹ ਅਗਰ ਦੇ ਵਿੱਚ ਇਹ ਹੋਵੇਗੀ ਨਾ ਜੀ ਗੰਢ, ਉਹਦੇ ਵਿੱਚੋਂ ਸੁਗੰਧੀ ਭਰੇਗੀ। ਇਸੇ ਸੁਗੰਧੀ ਨੂੰ ਜਦੋਂ ਚੋਇਆ ਜਾਂਦਾ ਉਹਦੇ ਵਿੱਚੋਂ, ਉਹਨੂੰ ਚੋਵਾ ਕਹਿੰਦੇ ਆ। ਤੁਸੀਂ ਬਾਣੀ ਚ ਇੱਕ ਸ਼ਬਦ ਪੜ੍ਹਿਆ ਹੋਣਾ ਚੋਵਾ ਚੰਦਨ, ਹਾਂਜੀ, ਚੰਦਨ ਵੱਖਰਾ, ਚੋਆ ਵੱਖਰਾ ਹੈ। ਉਸ ਅਗਰ ਦੀ, ਉਸ ਉਦੂ ਦੀ, ਊਦ ਦੀ ਗੰਢ ਵਿੱਚੋਂ ਜਿਹੜੀ ਚੁਆਈ ਹੁੰਦੀ ਹੈ, ਜਿਹੜੀ ਸੁਗੰਧੀ ਵਿੱਚੋਂ ਨਿਕਲੀ ਜਾਂਦੀ ਹੈ, ਉਹਨੂੰ ਚੋਵਾ ਕਹਿੰਦੇ ਆ। ਇਹਦਾ ਜਿਹੜਾ ਘਟੀਆ ਥੋੜਾ ਜਿਹਾ ਹੁੰਦਾ ਹੈ, ਇਉਂ ਕਹਿ ਲਓ, ਉਹਨੂੰ ਅਗਰਬੱਤੀਆਂ ਚ ਪਾਇਆ ਜਾਂਦਾ ਹੈ, ਇਸੇ ਕਰਕੇ ਧੂਪ ਨੂੰ ਅਗਰਬੱਤੀ ਕਿਹਾ ਜਾਂਦਾ। ਉਹ ਚੰਦਨ ਚੋਂ ਨਹੀਂ ਬਣਦੀ, ਅਗਰ ਚੋਂ ਬਣਦੀ ਹੈ। ਅਗਰ ਵੱਖਰਾ ਹੁੰਦਾ ਚੰਦਨ ਵੱਖਰਾ ਹੈ। ਗੁਰੂ ਸਾਹਿਬ ਨੇ ਚਾਰ ਸ਼ਬਦ ਵਰਤੇ, ਇੱਕ ਤਾਂ ਕਸਤੂਰੇ ਮਿਰਗ ਦੀ ਕਸਤੂਰੀ, ਦੂਜਾ ਕੇਸਰ ਤੇ ਤੀਸਰਾ ਅਗਰ, ਉਹ ਜਿਹਦੇ ਵਿੱਚੋਂ ਸੁਗੰਧੀ ਨਿਕਲਦੀ ਹੈ ਤੇ ਜਿਹੜੀ ਸੁਗੰਧੀ ਬੇਸ਼ਕੀਮਤੀ ਹੈ। ਤੇ ਚੌਥਾ ਸ਼ਬਦ ਗੁਰਦੇਵ ਨੇ ਵਰਤਿਆ ਜੀ ਚੰਦਨ। ਚੰਦਨ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਢੱਕ ਪਲਾਹ ਦਾ ਘੇਰਿਆ ਹੁੰਦਾ, ਇਹਦੇ ਵਿੱਚੋਂ ਸਮੈਲ ਨਿਕਲਦੀ ਏ, ਦੂਜਿਆਂ ਨੂੰ ਪ੍ਰਭਾਵਿਤ ਕਰਦੀ ਏ। ਦੂਜੀ ਗੱਲ ਕਿ ਚੰਦਨ ਜਿਹੜਾ ਤੇ ਅਗਰ ਜਿਹੜਾ ਇਹਨੂੰ ਇਹਦੀ ਤਸੀਰ ਠੰਡੀ ਮੰਨੀ। ਮਹਾਰਾਜ ਕਹਿੰਦੇ ਨੇ ਏਡਾ ਵੱਡਾ ਘਰ ਹੋਵੇ, ਮੋਤੀਆਂ ਦਾ ਘਰ ਹੋਵੇ, ਰਤਨਾਂ ਦਾ ਜੜਿਆ ਹੋਵੇ, ਕਸਤੂਰੀ ਘਰ ਵਿੱਚ ਪਈ ਹੋਵੇ, ਕੁੰਗੂ ਅਗਰ ਤੇ ਚੰਦਨ, ਇਹ ਰੰਗ ਨਾ ਕੀਤਾ ਹੋਵੇ, ਸਾਰੇ ਲਿੰਬੇ ਹੋਣ। ਪੁਰਾਣੇ ਸਮੇਂ ਲੀਪ ਦਾ ਲੀਪ ਸ਼ਬਦ ਦਾ ਅਰਥ ਆ ਕਲੀ ਨਹੀਂ ਹੋਣਾ। ਬੀਬੀਆਂ ਨੂੰ ਪਤਾ ਹੋਣਾ ਜੀ ਜਿਨ੍ਹਾਂ ਨੇ ਗੋਹਾ ਲਿੰਬਿਆ ਕਿਤੇ, ਦੂਜਿਆਂ ਨੂੰ ਨਹੀਂ ਪਤਾ। ਜਾਂ ਸਾਉਣ ਦੇ ਮਹੀਨੇ ਜਿਨ੍ਹਾਂ ਨੇ ਮਿੱਟੀ ਦੀ ਕਹਾਣੀ ਕਰਕੇ ਉੱਤੇ ਛੱਤ ਲਿੰਬੀ ਹੋਣੀ ਹੈ। ਮੇਰਾ ਖਿਆਲ ਇਹ ਹੋ ਸਕਦਾ ਕਈਆਂ ਬੀਬੀਆਂ ਕੀਤਾ ਹੋਵੇ, ਰੱਬ ਨੇ ਚਲੋ ਕਿਰਪਾ ਕੀਤੀ ਇੱਥੇ ਆ ਕੇ ਬਹਿ ਗਏ, ਉਹ ਜੇਠ ਹਾੜ ਚ ਕਹਾਣੀ ਕਹਾਣੀ ਕਰਦੇ ਸਾਂ ਆਪਾਂ ਕਹਾਣੀ ਸ਼ਬਦ। ਮੇਰਾ ਖਿਆਲ ਇੱਕ ਕਹਾਣੀ ਹੁੰਦੀ ਹੈ ਜਿਹੜੀ ਆ ਤਿਲ ਪੀੜੇ ਕਹਾਣੀ, ਉਹ ਕਹਾਣੀ ਜੀ ਆਪਾਂ ਮਿੱਟੀ ਪੱਟ ਕੇ ਵਿੱਚ ਪਾਣੀ ਪਾ ਦਿੰਦੇ ਸਾਂ, ਮੈਨੂੰ ਯਾਦ ਅਸੀਂ ਮਾਰਦੇ ਰਹੇ ਨਾ ਕਹਾਣੀ, ਤੇ ਵਿੱਚ ਤੂੜੀ ਪਾਣੀ, ਤੇ ਉਹ ਦੋ ਚਾਰ ਦਿਨ ਜਦੋਂ ਕਹਾਣੀ ਚੰਗੀ ਤਰ੍ਹਾਂ ਬਣ ਜਾਣੀ ਫਿਰ ਉਹਨੂੰ ਕੋਠੇ ਨੂੰ ਲਿੰਬਣਾ, ਤੇ ਮੈਨੂੰ ਯਾਦ ਹੈ ਕਿ ਸਾਡੀ ਮਾਤਾ ਜਾਂ ਸਾਡੇ ਘਰਾਂ ਚ ਇਹ ਹੁੰਦਾ ਸੀ ਵੀ ਸਾਲ ਬਾਅਦ ਕੰਧ ਵੀ ਲਿੰਬਦੇ ਸਨ, ਗੋਹੇ ਦਾ ਵੀ ਲੇਪਣ ਹੁੰਦਾ ਸੀ। ਇੱਥੇ ਲੀਪ ਦਾ ਅਰਥ ਇਹਦਾ ਮਤਲਬ ਸਭ ਕੁਝ ਘੋਲ ਕੇ ਜਿਹੜੀ ਕੰਧ ਬਣੀ ਉਹਦੇ ਉੱਤੇ ਚੰਦਨ ਤੇ ਅਗਰ ਦਾ ਲੇਪਣ ਕੀਤਾ ਜਾਏ। ਬੜਾ ਮਹਿੰਗਾ ਜੀ ਉਹ, ਤੇ ਥੋੜਾ ਜਿਹਾ ਬੜਾ ਮਹਿੰਗਾ। ਹੁਣ ਸਤਿਗੁਰੂ ਕਹਿੰਦੇ ਆ ਵੀ ਮੈਂ ਕਹਿੰਦਾ ਤੈਨੂੰ ਰੱਬ ਇੰਨਾ ਕੋਈ ਦੇ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਕੋਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ, ਚਾਹੋ ਮਨ ਖੁਸ਼ ਹੋਵੇ, ਚਾਹ ਚ ਹੋਵੇ, ਲੀਪ ਆਵੇ ਚਾਹੋ। ਤੇ ਸਤਿਗੁਰੂ ਫਿਰ ਕਹਿੰਦੇ ਬਸ ਇੱਕ ਗੱਲ ਮੇਰੀ ਸੁਣ ਜਾਈ, ਅੰਦਰ ਬੂਵੇ ਚ ਵੜਨ ਲੱਗੇ, ਪਹਿਲੀ ਅਰਦਾਸ ਇਹ ਕਰੀ ਮਤ, ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਪਰਮਾਤਮਾ ਇੰਨਾ ਕੀਮਤੀ ਘਰ ਦੇ ਦਿੱਤੇ, ਇੰਨੀ ਬਖਸ਼ਿਸ਼ ਕੀਤੀ ਆ, ਇਸ ਘਰ ਵਿੱਚ ਜੜੋ ਬੜਾ, ਤੂੰ ਤਰਸ ਕਰੀ ਮੈਨੂੰ, ਤੂੰ ਭੁੱਲ ਨਾ ਜਾਈ, ਮੈਨੂੰ ਵਿਸਰ ਨਾ ਜਾਈ, ਇਹ ਘਰ ਕਿਤੇ ਮੈਨੂੰ ਹੰਕਾਰ ਚ ਨਾ ਲੈ ਜਾਏ, ਮੈਨੂੰ ਬਖਸ਼ਿਸ਼ ਕਰ, ਇਸ ਘਰ ਵਿੱਚ ਰਹਿੰਦੇ ਆ ਤੇਰੀ ਯਾਦ ਆਵੇ। ਇੱਥੇ ਮਹਾਰਾਜ ਨੇ ਕਿਤੇ ਨੀ ਕਿਹਾ ਤੇਰੇ ਕੋਲ ਨਹੀਂ ਹੋਣਾ ਚਾਹੀਦਾ, ਬਸ ਇੱਕੋ ਤੈਨੂੰ ਯਾਦ ਨਾ ਵਿਸਰੇ, ਬਸ ਇਹੀ ਕਾਰਨ ਯਾਦ ਰੱਖਿਓ। ਮੈਂ ਆਰੰਭ ਚ ਕਿਹਾ ਵੀ ਕੱਲਾ ਇਹ ਨੀ ਕਿ ਮੋਤੀਆਂ ਦਾ ਘਰ, ਗੁਰੂ ਜੀ ਕਹਿੰਦੇ ਆ ਤੂੰ ਝੌਂਪੜੀ ਚ ਰਹਿ, ਤੂੰ ਮਹਿਲ ਚ ਰਹਿ, ਤੂੰ ਰੜੇ ਚ ਰਹਿ, ਤੂੰ ਖੇਤਾਂ ਚ ਰਹੋ, ਬਸ ਤੇਰੇ ਦੀ ਸਭ ਤੋਂ ਅਹਿਮੀਅਤ ਗੱਲ ਇਹ ਵੀ ਤੈਨੂੰ ਰੱਬ ਨਾ ਵਿਸਰੇ। ਬਸ ਇਹੀ ਕਾਰਨ ਬਾਬਾ ਜੀ ਦੀ ਬਾਣੀ ਚ ਇਹ ਇੱਕ ਮਹਾਰਾਜ ਦਾ ਸ਼ਬਦ ਹੈ ਜੀ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ। ਕਈਆਂ ਨੇ ਅਸਥਲ ਦਰਤ ਸਥਲ ਦਰਤ ਵੈਸੇ ਸੋਹਣਾ ਕੀਤਾ, ਪਰ ਮੈਂ ਹੀ ਸਮਝਣਾ ਇਸ ਮੈਂ ਨੂੰ ਕੌਮੀ ਚ ਨਾ ਲਿਓ, ਅਸਥਲ ਦਾ ਅਰਥ ਥਲ, ਜਿੱਥੇ ਖੁੱਲਾ ਥਾਂ, ਸੇ ਅਸਥਲ ਉਹ ਖੁੱਲੀ ਥਾਂ, ਮਾਰੂ ਥਲ ਜਿੱਥੇ ਨਾਮ ਜਪਿਆ ਜਾਂਦਾ, ਸੱਚ ਇਹ ਉਹ ਚਬਾਰਿਆਂ ਨਾਲ ਕੀਮਤੀ ਹੈ, ਤੇ ਜਿਨ੍ਹਾਂ ਚਬਾਰਿਆਂ ਵਿੱਚ ਰੱਬ ਭੁੱਲ ਜਾਂਦਾ ਉਹ ਉਜਾੜ ਬਣ ਜਾਂਦੇ ਨੇ। ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਿਲ ਸੋਇਨ ਚੁਬਾਰੇ, ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸ਼ਹੀ ਨਗਰ ਉਜਾੜੀ ਜੀਓ। ਦੂਸਰੀ ਬੇਨਤੀ ਮਹਾਰਾਜ ਦਾ ਇੱਕ ਬਚਨ ਹੋਰ ਜੀ, ਬਸੰਤ ਸਵਰਗ ਲੋਕ ਹੈ ਮਤ ਦੇਖ ਭੂਲਾਂ ਵਿਸਰੈ, ਸਵਰਗ ਲੋਕ ਵਿੱਚ ਰਹਿੰਦਾ ਹੋਵੇ, ਸਾਰੀ ਧਰਤੀ ਨੂੰ ਜਿੱਤਿਆ ਹੋਵੇ, ਬਸੰਤ ਸਵਰਗ ਲੋਕ ਹੈ ਜਿੱਤ ਤੇ ਪ੍ਰਿਥਵੀ ਨਭ ਖੰਡਣੈ, ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ, ਉਦਿਆਨ ਭਰਮ ਨੇ ਕੌਤਕ ਕੋਟ ਤਮਾਸਿਆਂ, ਚੇਤਨਾ ਆਪ ਸੁਣਾਓ, ਵਿਸਰ ਗਿਆ ਨਾ ਤੇ ਸਵਰਗ ਵੀ ਨਰਕ ਬਣ ਗਿਆ, ਚੇਤਨਾ ਆਪ ਸੁਣਾਓ ਨਾਨਕ ਕੋੜੀ ਨਰਕ ਬਰਾਬਰੇ, ਉਜੜ ਸੋਈ ਥਾਂ ਉਹ ਉਜਾੜ ਬਣ ਗਈ। ਮਹਾਰਾਜ ਨੇ ਇਹੀ ਕਾਰਨ ਇੱਕ ਸ਼ਬਦ ਜੀ ਅਸੀਂ ਗੁਰੂ ਸਾਹਿਬ ਦਾ ਪੜ੍ਹਨੇ ਆ, ਉਸ ਵਿੱਚ ਦਾਤਾਰ ਨੇ ਕੱਲਾ ਮਹਿਲ ਨੀ ਝੌਂਪੜੀ ਦਾ ਜ਼ਿਕਰ ਵੀ ਕੀਤਾ, ਭਲੀ ਸੁਹਾਵੀ ਛਾਪਰੀ, ਕਿਉਂ ਛਾਪਰੀ ਭਲੀ, ਜਾਮ ਹੈ ਗੁਣ ਗਾਏ, ਜਿੱਥੇ ਪਰਮਾਤਮਾ ਦੇ ਗੁਣ ਗਾਏ ਗਏ, ਭਲੀ ਸੁਹਾਵੀ ਛਾਪਰੀ ਜਾਮ ਹੈ ਗੁਣ ਗਾਏ, ਕਿਤੀ ਕਾਮਨਾ ਧੌਲ ਹਰ ਜਿੱਤ ਹਰ ਬਿਸਰਾਏ, ਉਹ ਤੇਰਾ ਘਰ ਚੰਗਾ ਹੈ ਜਿੱਥੇ ਪਰਮਾਤਮਾ ਦੀ ਯਾਦ ਆਉਂਦੀ ਹੈ। ਜਿਨ੍ਹਾਂ ਨੂੰ ਰੱਬ ਨੇ ਰਾਜ ਭਾਗ ਦਿੱਤੇ, ਘਰ ਦਿੱਤੇ, ਮੈਂ ਕਹਿੰਦਾ ਜੇ ਪਰਮਾਤਮਾ ਨੂੰ ਯਾਦ ਕਰਕੇ ਬੰਦਾ ਚੱਲਦਾ ਹੈ। ਮਹਾਰਾਜਾ ਰਣਜੀਤ ਸਿੰਘ ਬਾਰੇ ਇੱਕ ਮਨੌਤ ਹੈ, ਇਹ ਮਨੌਤ ਕਵਾਂ ਵੀ ਚਸ਼ਮਦੀਦ ਗਵਾਹ ਨੇ ਘਟਨਾ ਦੱਸੀ। ਇੱਕ ਕਿਤਾਬ ਹੈ ਜੀ ਕਰਮ ਸਿੰਘ ਹਿਸਟੋਰੀਅਨ ਦੀ ਐਡਿਟ ਕੀਤੀ ਏ, ਬਹੁਮੁੱਲੇ ਇਤਿਹਾਸਕ ਲੇਖ, ਕਾਫੀ ਭਾਵਨਾ ਵਾਲੀਆਂ ਗੱਲਾਂ ਨੇ ਉਹਦੇ ਵਿੱਚ। ਉਹਦੇ ਵਿੱਚ ਦੋ ਘਟਨਾਵਾਂ ਦਾ ਜ਼ਿਕਰ ਸ਼ੇਰੇ ਪੰਜਾਬ ਨਾਲ ਸੰਬੰਧਿਤ। ਇੱਕ ਸੰਤ ਨਿਹਾਲ ਸਿੰਘ ਜੀ ਕੇਸਰੀ ਹੋਏ ਨੇ, ਬੜੇ ਵੱਡੇ ਕਵੀ ਸੰਜੀਏ ਵੀ, ਤੇ ਇਹਨਾਂ ਦਾ ਇੱਕ ਸ਼ਰਧਾਲੂ ਸੀ ਜੀ, ਕਹਿ ਲਵਾਂ ਨਜ਼ਦੀਕੀ ਪ੍ਰੇਮੀ ਸੀ। ਉਹ ਮਹਾਰਾਜੇ ਦੇ ਕਿਲੇ ਵਿੱਚ ਨੌਕਰ ਸੀ, ਤੇ ਜਦੋਂ ਗੱਲ ਚੱਲੀ ਉਹਨੇ ਫਿਰ ਦੱਸਿਆ ਇੱਕ ਵਾਰੀ ਸੰਤ ਜੀ ਨੂੰ, ਕਹਿੰਦਾ ਮੈਂ ਅਕਸਰ ਕਈ ਵਾਰੀ ਸ਼ਾਮ ਨੂੰ ਦੇਖਦਾ ਹੁੰਦਾ ਸਾਂ ਕਿ ਸ਼ੇਰੇ ਪੰਜਾਬ ਜਦੋਂ ਇਕੱਲਾ ਹੁੰਦਾ ਸੀ ਸ਼ਾਮ ਨੂੰ, ਕਹਿੰਦਾ ਮੈਂ ਅੱਖਾਂ ਨਾਲ ਕਈ ਵਾਰੀ ਦੇਖਿਆ ਅੰਮ੍ਰਿਤਸਰ ਵਾਲੇ ਪਾਸੇ ਮੂੰਹ ਕਰਕੇ ਗੋਡਿਆਂ ਪਰਨੇ ਹੋ ਕੇ ਜ਼ਮੀਨ ਤੇ ਮੱਥੇ ਟੇਕ ਕੇ ਕਹਿੰਦਾ ਸੀ ਸਤਿਗੁਰੂ ਗੁਰੂ ਰਾਮਦਾਸ ਮੈਂ ਤਾਂ ਕੋਰਾ ਅਨਪੜ੍ਹ ਹਾਂ, ਮੈਨੂੰ ਕੋਈ ਸਮਝ ਨਹੀਂ, ਆ ਜਾ ਕੋਈ ਤੂੰ ਮੇਰੀ ਝੋਲੀ ਚ ਪਾਇਆ ਤੇਰੀ ਕਿਰਪਾ ਮੇਰੇ ਤੋਂ ਕੋਈ ਗੁਨਾਹ ਨਾ ਹੋ ਜਾਏ। ਹੁਣ ਦੇਖੋ ਉਹਨਾਂ ਦੀ ਕੁਰਸੀ ਇੱਕ ਵਾਰੀ ਆਈ ਸੀ ਜੀ ਸੈਨ ਫਰਾਂਸਿਸਕੋ, ਐਗਜੀਬਿਸ਼ਨ ਲੱਗੀ ਸੀ ਬੜੀ ਪੁਰਾਣੀ, ਉਹ ਕੁਰਸੀ ਜਿਹੜੀ ਹੈ ਜੀ, ਕਿਉਂਕਿ ਸ਼ੇਰੇ ਪੰਜਾਬ ਕਦੀ ਸਿੰਘਾਸਨ ਤੇ ਨਹੀਂ ਬੈਠਾ, ਉਸ ਵਕਤ ਤੇ ਮਨੌਤ ਸੀ ਰਾਜੇ ਮਹਾਰਾਜੇ ਸਿੰਘਾਸਨਾਂ ਤੇ ਬੈਠੇ ਸਨ, ਉਹ ਸਾਰੀ ਜ਼ਿੰਦਗੀ ਕਦੀ ਸਿੰਘਾਸਨ ਤੇ ਨਹੀਂ ਬੈਠਿਆ। ਉਹਨਾਂ ਜਿੰਨੀਆਂ ਫੋਟੋਆਂ ਤੁਸੀਂ ਦੇਖੋਗੇ ਉਹਨਾਂ ਦੇ ਖਾਲਸਾ ਦਰਬਾਰ ਦੀਆਂ, ਉਹ ਕੁਰਸੀ ਤੇ ਬੈਠੇ ਹੋਣਗੇ ਤੇ ਪੈਰਾਂ ਵਿੱਚ ਚੌਂਕੀ ਹੋਵੇਗੀ। ਜਿੰਨੀਆਂ ਵੀ ਸ਼ੇਰੇ ਪੰਜਾਬ ਦੀਆਂ ਦਰਬਾਰ ਦੀਆਂ ਨੇ, ਖਾਲਸਾ ਦਰਬਾਰ ਦੀਆਂ, ਉਹ ਸਿੰਘਾਸਨ ਤੇ ਨਹੀਂ ਸੀ ਬੈਠਦਾ ਕਦੀ, ਚੰਦੋਵਾ ਨਹੀਂ ਸੀ ਉੱਤੇ ਲਵਾਉਂਦਾ। ਹਾਂ ਇੱਕ ਵਾਰੀ ਚਾਨਣੀ ਲੱਗ ਗਈ ਜਿਹੜੀ ਹੈਦਰਾਬਾਦ ਦੇ ਨਿਜ਼ਾਮ ਨੇ ਦਿੱਤੀ ਸੀ, ਉਹ ਰਾਮ ਬਾ ਕਿਤੇ ਲਾ ਦਿੱਤੀ, ਥੱਲੇ ਆਏ ਚਾਨਣੀ ਦੇਖੀ ਬੜੀ ਕੀਮਤੀ, ਉਸੇ ਵਕਤ ਕਿਹਾ ਉਤਾਰੋ ਗੁਰੂ ਰਾਮਦਾਸ ਦੇ ਦਰਬਾਰ ਚ ਲੈ ਜਾਓ ਮੇਰੇ ਸਿਰ ਤੇ ਚਾਨਣੀ। ਜਦੋਂ ਲੈ ਗਏ ਉਹਨਾਂ ਕਿਹਾ ਵੀ ਨਾ ਇਹ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਲੱਗਣੀ, ਤੇਰੇ ਸਿਰ ਤੇ ਲੱਗ ਚੁੱਕੀ ਹੈ। ਫਿਰ ਇਹਨਾਂ ਨੂੰ ਦੋ ਪਿੰਡ ਸਜ਼ਾ ਲੱਗੀ ਸੀ ਸ਼ੇਰੇ ਪੰਜਾਬ ਨੂੰ ਵੀ ਤੂੰ ਦਰਬਾਰ ਸਾਹਿਬ ਨਾਲ ਦੋ ਪਿੰਡ ਲਵਾਏ। ਉਹ ਚਾਨਣੀ ਫਿਰ ਖਜ਼ਾਨੇ ਤੇ ਲੱਗਦੀ ਰਹੀ, 84 ਵਿੱਚੋਂ ਸੜ ਕੇ ਰਾਖ ਬਣ ਗਈ ਜਿਹੜੀ ਬੋਰੀਆਂ ਵਿੱਚ ਪਾ ਕੇ ਤੋਸ਼ੇਖਾਨੇ ਚ ਰੱਖੀ ਹੈ। ਪਰ ਮੈਂ ਬੇਨਤੀ ਕਰਾਂ ਕਿ ਉਹਨੂੰ ਪਰਮਾਤਮਾ ਨੇ ਰਾਜ ਪਾ ਕੇ ਦਿੱਤਾ, ਪਰ ਉਂਝ ਮੱਤ ਮਾਰੀ ਜਾਂਦੀ ਬੰਦਿਆਂ ਦੀ। ਅੱਗੇ ਉਦਣ ਪੜਾਂਗੇ ਐਤਵਾਰ ਨੂੰ ਸੁਲਤਾਨ ਹੋਵਾਂ ਮੇਲ ਲਸ਼ਕਰ, ਹਜ਼ੂਰ ਸੱਚੇ ਪਾਤਸ਼ਾਹ ਤੇ ਕਹਿੰਦੇ ਆ ਵੀ ਤੈਨੂੰ ਇੰਨਾ ਕੁਝ ਮਿਲ ਜਾਏ ਪਰ ਭੁੱਲੀ ਨਾ, ਜੇ ਭੁੱਲ ਗਿਆ ਤੇ ਫਿਰ ਇਹ ਕੀ ਬਣ ਜਾਏਗਾ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ। ਇਹਦਾ ਦੂਜਾ ਪੱਖ ਵੀ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾ ਵਸੂਰੇ, ਸੋ ਪ੍ਰਭ ਚਿੱਤ ਨਾ ਆਵੀ ਬਿਸ਼ਟਾ ਕੇ ਕੀਰੇ। ਕਹਿੰਦੇ ਉਹ ਗੰਦਗੀ ਦਾ ਕੀੜਾ ਬਣ ਜਾਂਦਾ ਜਿਹੜਾ ਘਰ ਮਹੱਲ ਦੇਖ ਕੇ ਵਾਹਿਗੁਰੂ ਨੂੰ ਭੁੱਲ ਗਿਆ ਹੈ। ਇੱਥੇ ਮਹਾਰਾਜ ਕਹਿੰਦੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ, ਪਰ ਦੂਜੇ ਪਾਸੇ ਮਹੱਲ ਦੇ ਬਿਲਕੁਲ ਬਰਾਬਰ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ। ਮੈਂ ਦੂਜੀ ਉਦਾਹਰਨ ਜਿਹੜੀ ਦੇਣ ਲੱਗਾ, ਇੱਕ ਚਾਨਣੀ ਦੀ ਤੇ ਬਹਿਣ ਦੀ ਰੱਬ ਤੂੰ ਦਾਤ ਦਿੱਤੀ, ਦੂਜੀ ਭਾਈ ਮਨਸਾ ਸਿੰਘ ਦੀ। ਉਸ ਕਿਤਾਬ ਚ ਲਿਖਿਆ ਜੀ ਭਾਈ ਮਨਸਾ ਸਿੰਘ ਦਰਬਾਰ ਸਾਹਿਬ ਦੇ ਕੀਰਤੀ, ਬੜੀ ਵਾਰੀ ਕਥਾ ਵਾਚਕ ਸੁਣਾਇਆ ਹੋਣਾ ਗੁਰਮੁਖਾਂ ਨੇ, ਤੇ ਉਹ ਰੋਟੀ ਮਿੱਟੀ ਦੇ ਭਾਂਡਿਆਂ ਚ ਖਾਂਦੇ ਸਨ, ਮਿੱਟੀ ਦੇ ਤਵੇ ਮਿਲਦੇ ਨੇ ਅੱਜ ਵੀ ਪੰਜਾਬ ਜੀ, ਮਿੱਟੀ ਦੇ ਤਵੇ, ਮਿੱਟੀ ਦੀਆਂ ਵਲਟੋਈਆਂ, ਮਿੱਟੀ ਦੀਆਂ ਚਾਟੀਆਂ, ਮਿੱਟੀ ਦੀਆਂ ਕਾੜਨੀਆਂ, ਇਹ ਸਭ ਕੁਝ ਮਿੱਟੀ। ਬੀਬੀਆਂ ਨੂੰ ਪਤਾ ਹੈ ਜਿਹੜੇ ਭਾਂਡੇ ਵਰਦੇ ਰਹੇ, ਵਲਟੋਈ ਵੱਖਰੀ ਹੁੰਦੀ ਹੈ, ਕਾੜਨੀ ਵੱਖਰੀ ਹੁੰਦੀ ਹੈ, ਚਾਟੀ ਵੱਖਰੀ, ਤੇ ਤਵਾ ਵੀ ਮਿੱਟੀ ਦਾ ਮਿਲਦਾ ਜੀ, ਉਹ ਸਭ ਕੁਝ। ਕਿਸੇ ਨੇ ਸ਼ੇਰੇ ਪੰਜਾਬ ਨੂੰ ਦੱਸਿਆ ਵੀ ਇੰਨਾ ਸੋਹਣਾ ਕੀਰਤਨ ਕਰਦੇ ਆ ਪਰ ਉਹਨਾਂ ਦਾ ਘਰ ਮਿੱਟੀ ਦੇ ਭਾਂਡੇ, ਉਹ ਆਪ ਆਏ ਜੀ ਹਾਥੀ ਤੇ ਸੋਨੇ ਦੀਆਂ ਮੋਹਰਾਂ ਲੈ ਕੇ, ਤੇ ਭਾਈ ਸਾਹਿਬ ਦਾ ਘਰ ਸੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਜਿੱਥੇ ਹੁਣ ਗਲਿਆਰਾ ਬਣ ਚੁੱਕਿਆ ਜੀ, ਮੈਂ ਉਸ ਵੇਲੇ ਦੀ ਗੱਲ ਕਰ ਰਿਹਾ। ਤੇ ਇੱਥੇ ਇੱਕ ਰਬਾਬੀਆਂ ਦੀ ਗਲੀ ਵੀ ਹੁੰਦੀ ਸੀ ਅੰਮ੍ਰਿਤਸਰ। ਜਦੋਂ ਆਏ ਜੀ ਪਤਾ ਲੱਗਾ ਮਨਸਾ ਸਿੰਘ ਨੂੰ ਵੀ ਆਉਂਦੇ ਪਏ ਆ, ਇਹ ਕੀਰਤਨ ਕਰਕੇ ਦਰਬਾਰ ਸਾਹਿਬ ਚੋਂ ਗਏ ਤੇ ਵੇਖ ਕੇ ਰਿਸ਼ੇਰੇ ਪੰਜਾਬ ਨੂੰ ਬੂਹਾ ਬੰਦ ਕਰ ਦਿੱਤਾ। ਉਹ ਹਾਥੀ ਤੋਂ ਥੱਲੇ ਉੱਤਰ ਕੇ ਆਏ, ਭਾਈ ਸਾਹਿਬ ਨੂੰ ਕਿਹਾ ਬੂਹਾ ਖੋਲ, ਕਹਿੰਦੇ ਮੈਂ ਨਹੀਂ ਖੋਲਣਾ। ਉਹ ਅਖੀਰ ਤੇ ਕਹਿੰਦੇ ਆ ਵੀ ਮੈਂ ਤੇਰੀ ਝੌਂਪੜੀ, ਤੁਹਾਡੇ ਮਿੱਟੀ ਦੇ ਭਾਂਡੇ, ਤੁਹਾਡੀ ਜਿਹੜੀ ਮਾਲੀ ਹਾਲਤ ਤੇ ਆਰਥਿਕ ਹਾਲਤ ਤਰਸਯੋਗ ਹੈ, ਮੈਂ ਕੁਝ ਦੇਣ ਆਇਆ। ਕਹਿਣ ਲੱਗੇ ਦਰਵਾਜ਼ੇ ਤਾਂ ਬੰਦ ਕੀਤਾ, ਗੁਰੂ ਰਾਮਦਾਸ ਦੇ ਮੁਕਾਬਲੇ ਕਿਹੜਾ ਸ਼ਰੀਕ ਹੈ ਮੈਨੂੰ ਦੇਣ ਵਾਲਾ। ਦੇਣ ਵਾਲਾ ਗੁਰੂ ਰਾਮਦਾਸ ਹੈ। ਮੈਨੂੰ ਤਾਂ ਕਦੀ ਮਹਿਸੂਸ ਹੀ ਨਹੀਂ ਹੋਇਆ ਮਿੱਟੀ ਦੇ ਭਾਂਡੇ ਨੇ, ਮਹਿਸੂਸ ਹੀ ਨਹੀਂ ਹੋਇਆ ਕੱਪੜੇ ਕੀ ਹੋ ਜਾਣੇ। ਸ਼ੇਰੇ ਪੰਜਾਬ ਬੂਹੇ ਚ ਖਲੋਤਾ ਰਿਹਾ, ਕਹਿੰਦਾ ਵੀ ਕੁਛ ਮੈਨੂੰ ਦੱਸੋ ਸੇਵਾ। ਉਹ ਥੋੜੀ ਜਿਹੀ ਉਹਦੇ ਵੀ ਸੁਰ ਥੱਲੇ ਹੋ ਗਈ ਵੀ ਉਹ ਮੰਨ ਜਾਂਦਾ ਸੀ ਵੀ ਕੋਈ ਸੇਵਾ ਦੱਸੋ। ਕਹਿਣ ਲੱਗੇ ਇੱਕ ਕੰਮ ਕਰ ਜਾਇਓ, ਇਹ ਗੁਰੂ ਰਾਮਦਾਸ ਦੇ ਮੱਥਾ ਟੇਕ ਆਇਓ ਕਿ ਨਹੀਂ। ਕਹਿੰਦੇ ਨਹੀਂ। ਕਹਿੰਦੇ ਮੱਥਾ ਟੇਕ ਕੇ ਮੇਰੀ ਅਰਦਾਸ ਕਰਿਓ, ਇਸ ਝੌਂਪੜੀ ਚ ਮੇਰੀ ਗੁਰੂ ਰਾਮਦਾਸ ਨਾਲ ਨਿਭ ਜਾਏ। ਹੁਣ ਤੁਸੀਂ ਉਸ ਝੌਂਪੜੀ ਨੂੰ ਕਹੋਗੇ ਉਹ ਮੋਤੀ ਤਾਂ ਮੰਦਰ ਉਸਰੇ ਵਾਲੀ ਖੇਡ ਹੈ। ਇਹਦਾ ਮਤਲਬ ਕਿ ਅੱਤ ਦੀ ਅਮੀਰੀ ਆ ਕੇ ਖੌਮੇ ਵਿੱਚ ਰੱਬ ਨਾ ਭੁੱਲੇ, ਅੱਤ ਦੀ ਗਰੀਬੀ ਆ ਕੇ ਉਲਾਂਭੇ ਦੇਵ ਕੇ ਵੀ ਕਿਤੇ ਰੱਬ ਨਾ ਭੁੱਲੇ। ਝੌਂਪੜੀ ਵੀ ਪ੍ਰਵਾਨਕ ਹੈ, ਮਹੱਲ ਵੀ। ਹੁਣ ਇਸ ਤੋਂ ਅਗਲਾ ਬਚਨ ਮਹਾਰਾਜ ਜੀ ਨੇ ਕੀਤਾ ਜੀ, ਅਸੀਂ ਰਹਾਉ ਦੇ ਤੁਕ ਦੇ ਅਰਥ ਕਰ ਲਿਆ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀਂ ਥਾਂ। ਰਹਾਉ ਅਗਲੇ ਬਚਨ, ਧਰਤੀ ਤਾਂ ਹੀਰੇ ਲਾਲ ਜੜਤੀ, ਜਿਸ ਜ਼ਮੀਨ ਤੇ ਤੂੰ ਰਹਿਣਾ। ਇਹ ਤਾਂ ਕੰਧਾਂ ਦੀ ਗੱਲ ਕੀਤੀ ਨਾ ਜੀ, ਮੋਤੀ ਦੀਆਂ ਕੰਧਾਂ ਰਤਨ ਜੜੇ ਹੋਣ, ਕੁੰਗੂ ਦਾ ਲੇਪਣ ਹੋਇਆ ਹੋਵੇ। ਹੁਣ ਪੈਰ ਲਈ ਫਰਸ਼ ਚਾਹੀਦੇ ਨੇ, ਗਲੀਚੇ ਚਾਹੀਦੇ ਆ। ਗੁਰੂ ਸਾਹਿਬ ਕਹਿੰਦੇ ਆ ਸਾਰੀ ਦੀ ਸਾਰੀ ਧਰਤੀ ਥੱਲੇ ਵਾਲੀ ਜ਼ਮੀਨ ਤੇਰੇ ਕਮਰੇ ਜਿੱਥੇ ਤੂੰ ਸੌਣਾ ਹੈ। ਇਹ ਮਾਸਟਰ ਬੈਡਰੂਮ ਦੀ ਗੱਲ ਚੱਲਦੀ ਪਈ ਜੀ ਸਿੱਧੀ ਅੱਜ ਦੇ ਸ਼ਬਦਾਂ ਚ, ਕਿਉਂਕਿ ਪਲੰਗ ਉੱਥੇ ਤੇਰਾ ਵੱਡਾ ਡੱਠਾ ਹੈ। ਉੱਥੇ ਕਾਰਪੈਟ ਨਹੀਂ, ਲੱਕੜ ਨਹੀਂ, ਮਾਰਬਲ ਨਹੀਂ, ਉਸ ਜ਼ਮੀਨ ਉੱਤੇ ਲਾਲ ਤੇ ਹੀਰੇ ਜੜੇ ਹੋ। ਮੇਰਾ ਨਹੀਂ ਖਿਆਲ ਇੰਨਾ ਕੋਈ ਹੋਵੇ ਅਮੀਰ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਜਿਸ ਪਲੰਗ ਤੇ ਤੂੰ ਸੌਣਾ ਉਹਦੀ ਲੱਕੜ ਦੇ ਵਿੱਚ ਵੀ ਕੀਮਤੀ ਲਾਲੜੀਆਂ ਜੁੜੀਆਂ ਹੋਣ, ਲਾਲ ਲੱਕੜ ਵੀ ਜੁੜੇ ਹੋਣ। ਫਿਰ ਅੱਗੇ ਜੀ, ਮੋਹਣੀ ਮੁੱਖ ਮਣੀ ਸੁਖ ਹੈ, ਇਹ ਹੈ ਜੀਵਨ ਸਾਥਨ। ਗ੍ਰਿਸ਼ਤੀ ਦਾ ਜ਼ਿਕਰ ਕੀਤਾ ਮਹਾਰਾਜ ਨੇ ਸਿੱਧੀ ਗੱਲ ਜੀ। ਮੋਹਣੀ ਦਾ ਅਰਥ ਹੈ ਮਨ ਨੂੰ ਮੋਹਣ ਵਾਲੀ। ਕਈ ਇਹਦੇ ਅਰਥ ਸਵਰਗ ਦੀਆਂ ਅਪਸਰਾਵਾਂ ਕਰਦੇ, ਨਹੀਂ, ਮੋਹਣੀ ਦਾ ਅਰਥ ਹੈ ਜਿਹਨੇ ਮਨ ਨੂੰ ਮੋਹ ਲੈਣਾ। ਤੇ ਮੋਹਣੀ ਦਾ ਅਰਥ ਕਲੀ ਮਹਾਰਾਜ ਨੇ ਬਾਣੀ ਲਈ ਵੀ ਵਰਤਿਆ, ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਮੋਹਣੀ ਦਾ ਅਰਥ ਹੈ ਜਿਹੜੀ ਮਨ ਨੂੰ ਖਚਿਤ ਕਰੇ। ਮੋਹਣੀ ਮਹਾਰਾਜ ਸ਼ਬਦ ਵਰਤਿਆ, ਮੁੱਖ ਮਣੀ ਸੁਖ ਹੈ, ਉਹਦੇ ਮੁੱਖ ਤੇ ਉਹਦੇ ਮੱਥੇ ਤੇ ਮਣੀ ਸ਼ੋਭਦੀ ਹੋਵੇ। ਇਹ ਮੇਰਾ ਖਿਆਲ ਜੀ ਪਹਿਲਾਂ ਵੈਗਰੂ ਮੈਂ ਅਰਥ ਕਰਨ ਲਈ ਕਰਨਾ ਪਿਆ, ਹੁਣ ਇਹ ਨਾ ਕਿਤੇ ਮੈਂ ਗਹਿਣਿਆਂ ਤੇ ਅੱਜ ਬੋਲਿਆ ਵੀ ਕਹਿ ਦੇਵੇ ਸਾਡੀ ਸੰਗਤ ਨੂੰ ਗਲਤ ਪਾਸੇ ਪਾ ਗਏ। ਉਹ ਪਹਿਲਾਂ ਕਈ ਬੀਬੀਆਂ ਮੱਥੇ ਤੇ ਟਿੱਕਾ ਸੋਨੇ ਦਾ ਰੱਖਦੀਆਂ ਸਨ ਨਾ ਜੀ, ਟਿੱਕਾ ਹੀ ਕਹਿੰਦੇ ਸਨ ਸੋਨੇ ਦਾ, ਉਹ ਮੱਥੇ ਤੇ ਲਟਕਦਾ ਸੀ, ਉਹਦੇ ਵਿੱਚ ਕੀਮਤੀ ਮੋਤੀ ਜੁੜੇ ਹੁੰਦੇ ਸਨ, ਨਗ ਕਹਿੰਦੇ ਨੇ, ਮੱਥਾ ਚਮਕਦਾ ਹੋਵੇ ਮਣੀ ਦੇ ਨਾਲ। ਮੋਹਣੀ ਮੁੱਖ ਮਣੀ ਸੋਹੈ, ਕਰੈ ਰੰਗ ਪਸਾਓ। ਰੰਗ ਪਸਾਓ ਦਾ ਅਰਥ ਹੈ ਹਾਵ ਭਾਵ, ਮਨ ਨੂੰ ਖਚਿਤ ਕਰਨ ਵਾਲੇ ਕਰੇ। ਪਰ ਬਾਬਾ ਜੀ ਨੇ ਏਡੀ ਵੱਡਾ ਪੈਮਾਨਾ ਰੱਖ ਦਿੱਤਾ ਜਿੱਥੇ ਮਨ ਡਿੱਗਦਾ ਦਿਸਦਾ, ਠਿੜਕਦਾ ਦਿਸਦਾ। ਕਹਿੰਦੇ ਨੇ ਇਹ ਵੀ ਤੇਰਾ ਘਰ ਜਿੱਥੇ ਤੂੰ ਪ੍ਰਵੇਸ਼ ਕੀਤਾ ਹੈ, ਲਾਲਾਂ ਵਾਲਾ ਪਲੰਗ, ਜ਼ਮੀਨ ਰਤਨਾਂ ਨਾਲ ਲੜੀ, ਜਿਹੜੀ ਜੀਵਨ ਸਾਥਨ ਅੱਤ ਦੀ ਸੁੰਦਰਤਾ ਦਿੱਤੀ। ਪਰ ਇੱਕ ਕੰਮ ਕਰੀ, ਇਸ ਹਾਵ ਭਾਵ ਨੂੰ ਦੇਖ ਕੇ ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾ ਉਹ ਕਿਸੇ, ਉਸ ਕਮਰੇ ਵਿੱਚ ਵੀ ਤੈਨੂੰ ਰੱਬ ਦੀ ਯਾਦ ਨਾ ਭੁੱਲ ਜਾਏ। ਹੁਣ ਦੱਸੋ ਏਡੀ ਵੱਡੀ ਬਾਤ ਮਹਾਰੇ ਨੇ ਕਰ ਦਿੱਤੀ ਵੀ ਉੱਥੇ ਤੈਨੂੰ ਪਰਮਾਤਮਾ ਦੀ ਯਾਦ ਨਾ ਭੁੱਲੇ। ਪਰ ਜੇ ਇਹ ਭੁੱਲ ਜਾਏ ਤੇ ਮੋਤੀਆਂ ਦਾ ਮੰਦਰ ਵੀ ਅੱਗ ਹੈ। ਹਰ ਬਿਨ ਜੀਓ ਜਲ ਬਲ ਜਾਓ, ਯਾਦ ਰੱਖਿਓ ਇਸ ਤੁਕ ਨੂੰ ਛੱਡ ਕੇ ਨਹੀਂ ਅਰਥ ਕਰਨੇ। ਉਹ ਕੱਪੜੇ ਵੀ ਅੱਗ ਨੇ, ਧਣੀ ਵਿਖੂਣਾ ਪਾਟ ਪਟੰਬਰ ਪਾਹੇ ਛੇਤੀ ਜਾਲੇ, ਉਹ ਅੱਗ ਬਣ ਗਏ। ਮਹਾਰਾਜ ਨੇ ਸ਼ਬਦ ਵਰਤਿਆ, ਜਿੱਤ ਘਰ ਕੰਤ ਨਾ ਪ੍ਰਗਟੀ, ਭੱਠ ਨਗਰ ਸੇ ਗ੍ਰਾਮ। ਜਿਹਨੂੰ ਬਾਬਾ ਜੀ ਨੇ ਕਿਹਾ ਕਿ ਮਹਾਰਾਜ ਸ਼ਬਦ ਵਰਤਿਆ, ਜਿਸ ਘਰ ਚ ਪਰਮਾਤਮਾ ਦਾ ਨਾਮ ਨੀ ਉੱਥੇ ਇੰਨਾ ਕੁਝ ਖੋ ਕੇ ਵੀ। ਮਹਾਰਾਜ ਕਹਿੰਦੇ ਤੰਦੂਰ ਤਪਦੇ ਪਿਆ, ਸੜਦੇ ਪਿਆ ਸਾਰੇ ਜੀ, ਭੱਠ ਨਗਰ ਸੇ ਗ੍ਰਾਮ, ਉੱਥੇ ਅੱਗ ਹੈ। ਪਰ ਜੇ ਸਭ ਕੁਝ ਪਰਮਾਤਮਾ ਨੇ ਦਿੱਤਾ ਤੇ ਤੇਰੀ ਯਾਦ ਹੈ, ਦੇਣ ਵਾਲਾ ਤੂੰ ਹੈ, ਬਸ ਇਸੇ ਨੂੰ ਗੱਲ ਨੂੰ ਯਾਦ ਰੱਖਿਓ। ਅਸੀਂ ਲੜੀ ਇੱਥੇ ਵਿਸ਼ਰਾਮ ਦਿਆਂਗੇ। ਮੇਰੀ ਬੇਨਤੀ ਹੈ, ਜਿਹੜਾ ਕੁਚੱਜੀ ਸ਼ਬਦ ਨਾ ਗੁਰੂ ਗ੍ਰੰਥ ਸਾਹਿਬ ਵਿੱਚ, ਉਹਦੇ ਵਿੱਚ ਇਹਦੀ ਵਿਆਖਿਆ ਮਿਲਦੀ ਹੈ ਵਿਸਰਨ ਦੀ। ਸੋ ਇਨਾ ਰੂਪਾ ਰੰਗੂਲਾ ਇਹ ਸਾਰੇ ਮੋਤੀ ਜਿਹੜੇ ਆਪਾਂ ਗਿਣੇ ਆ ਉੱਥੇ ਮਹਾਰਾਜ ਨੇ ਗਿਣੇ ਨੇ। ਸੋਨਾ ਰੂਪਾ ਰੰਗੂਲਾ ਮੋਤੀ ਤੈ ਮਾਨਕ ਜੀਉ ਸੇ ਵਸਤੂ ਸ਼ਹਿ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿੱਤ ਜੀਉ ਚਿੱਤ ਨਾ ਆਵੇ ਨਾ ਉਹ ਚਿੱਤ ਚੋ ਨਿਕਲ ਗਿਆ। ਮੈਂ ਤਿੰਨ ਸਿਉ ਲਾਇਆ ਚਿੱਤ ਜੀਉ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਉ ਮੈਨੂੰ ਖਾ ਗਏ ਮਹੱਲ ਹਉ ਇੰਨੀ ਟੋਲੀ ਭੁੱਲੀ ਇਸ ਤਿਸ ਕੰਤ ਨਾ ਬੈਠੀ ਪਾਸ ਜੀਉ ਸਾਈ ਕੋਲ ਨੀ ਬੈਠੀ। ਘਰ ਦਿੱਤਾ ਉਹਨੇ ਸਭ ਕੁਝ ਦਿੱਤਾ। ਇਹਦਾ ਮਤਲਬ ਭਾਈ ਇਹਨਾਂ ਦੋ ਪਦਿਆਂ ਦਾ ਅਰਥ ਜੇ ਤੁਸੀਂ ਕਿਰਤਕਾਰ ਕਰਦੇ ਹੋ ਵਾਹਿਗੁਰੂ ਤੁਹਾਨੂੰ ਚੰਗੇ ਤੋਂ ਚੰਗਾ ਉੱਚੇ ਤੋਂ ਉੱਤਾ ਜਿੰਨਾ ਮਰਜ਼ੀ ਘਰ ਦੇ ਪਰ ਇੱਕੋ ਅਰਦਾਸ ਸਾਰੇ ਆਪਾਂ ਕਰੀਏ ਕੱਲਾ ਆਪ ਜੀ ਨੂੰ ਨਹੀਂ ਦਾਸ ਵੀ ਕਿ ਜ਼ਿੰਦਗੀ ਚ ਕੋਈ ਮੌਕਾ ਐਸਾ ਨਾ ਆਵੇ ਕਿ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਸਮਾਪਤੀ ਤੇ ਸਿਰਫ ਚੇਤੇ ਵਿੱਚ ਵਸ ਜਾਏ। ਬਾਕੀ ਇਸ ਲੜੀ ਨੂੰ ਕੱਲ ਅੱਗੇ ਬੇਨਤੀ ਕਰਾਂਗਾ। ਆਪ ਸੰਗਤ ਦਾ ਬਹੁਤ ਧੰਨਵਾਦ ਜੀ। ਸਤਿਗੁਰੂ ਤਰਸ ਕਰਨ ਬਖਸ਼ਿਸ਼ ਕਰਨ ਸਾਨੂੰ ਆਪਣੇ ਸ਼ਬਦ ਦੀ ਸੋਝੀ ਬਖਸ਼ ਦੇਣ। ਅੱਜ ਆਪ ਕਾਫੀ ਸੰਗਤ ਗਿਣਤੀ ਚ ਆਇਓ ਤੁਹਾਡਾ ਧੰਨਵਾਦ ਸਭ ਦਾ ਜੀ। ਆਓ ਹੁਣ ਜਿਵੇਂ ਕੱਲ ਬਖਸ਼ਿਸ਼ ਕੀਤੀ ਸਾਜੇ ਇਸੇ ਤਰ੍ਹਾਂ ਪਰ ਲੜੀ ਯਾਦ ਰੱਖਿਓ ਪਲੀਜ਼ ਵੀ ਇਸ ਤੋਂ ਅੱਗੇ ਮਹਾਰਾਜ ਕੱਲ ਨੂੰ ਇੱਕ ਹੋਰ ਤਰ੍ਹਾਂ ਦੀ ਮਾਇਆ ਦਾ ਜ਼ਿਕਰ ਕਰਨਗੇ ਜਿਹੜੀ ਸਮਾਧੀ ਚੋਂ ਨਿਕਲਦੀ ਹੈ ਸਿਮਰਨ ਚੋਂ ਨਿਕਲਦੀ ਏ। ਬਚਨ ਸੱਤਿਆ ਆ ਗਈ ਚੇਲੇ ਵੱਧ ਗਏ ਪਰ ਮਾਇਆ ਨੇ ਡੰਗ ਮਾਰ ਦਿੱਤਾ ਸੱਚੀ ਮੁੱਚੀ ਨੇਮ ਹੀ ਭੁੱਲ ਗਿਆ ਕੰਮ ਹੀ ਇੰਨੇ ਕਰਨ ਲੱਗ ਪਏ। ਇਹ ਮੈਂ ਕੱਲ ਨੂੰ ਬੇਨਤੀ ਆਪ ਜੀ ਨੂੰ ਕਰਾਂਗਾ ਜਿੰਨੀ ਖੁਦਾ ਤੇ ਸੋਝੀ ਬਖਸ਼ੀ। ਆਓ ਕਰੋ ਕਿਰਪਾ ਪਹਿਲਾਂ ਦਾਸ ਫਿਰ ਸਾਰੇ ਸਿੰਘ ਫਿਰ ਬੀਬੀਓ ਭੈਣੋ ਉੱਚੀ ਆਵਾਜ਼ ਚ ਬੋਲਿਓ ਤੇ ਲੈ ਚ ਬੋਲਿਓ। ਉਹ ਕਾਰਨ ਹੈ ਨਾ ਇੱਕ ਸਟੇਟਸ ਬਣ ਗਿਆ ਵੀ ਬੋਲਣਾ ਘੱਟ ਏ ਹਨਾ। ਮਹਾਰਾਜ ਕਹਿੰਦੇ ਆ ਵੀ ਰੱਬ ਲਈ ਰੱਜ ਕੇ ਬੋਲੋ ਮੂੰਹ ਖੋਲ ਕੇ ਬੋਲੋ ਉੱਚੀ ਬੋਲੋ। ਕਰੋ ਕਿਰਪਾ ਉਚਾਰਨ ਕਰੋ ਜੀ ਵਾਖੇ ਗੁਰੂ ਸਾਰੇ ਸਿੰਘ ਬੀਬੀਆਂ ਵਾਖੇ ਗੁਰੂ ਵਾਖੇ